अनव इंद्र गजेंद्र नराधिप जौन त्रिलोक को राज करेंगे, कोट स्नान गजादक दान अनेक स्वंबर साज बरेंगे। ब्रह्म महेश्वर विष्णु सचीपत अंत फसे जम फास परेंगे, जे नर श्रीपत के प्रस हैं पग ते नर फेर न देह धरेंगे। जे नर श्रीपत के प्रस हैं पग ते नर फेर न देह धरेंगे। गुरुस्वारी सम्मान योग सत्संग जियो, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। एक बहुत बड़ा प्रश्न है, मनुख धर्मी क्यों होवे, धर्म क्यों कमावे, धर्म दी की जरूरत है। इसका उत्तर यही है कि मनुख जन्म जो मनुख नू मिलिया है, शरीर मनुखा मिलिया है, इसकी सफलता वास्ते मनुखा दे सफल होण वास्ते जे कोई इसके कोल वसीला है, साधन है, तो धर्म है। नहीं तो मनुखा दे सफल नहीं होवेगी। देह की है, किसे ने इस नू रथ कहा कि देह एक रथ है और आत्मा असवार है, रथवान है। मन चला रहा है, देह रथ है, इंद्रियां दे घोड़े हन जो अगे जोए हन। जिवें रथ दे अगे घोड़े जोए होंदे हन, ਕੋੜੇ ਖਿੱਚਦੇ ਹਨ, ਰਥਵਾਨ ਚਲਾਉਂਦਾ ਹੈ, ਮਹਾਰਥੀ ਪਿੱਛੇ ਬੈਠਾ ਖੜਾ ਹੁੰਦਾ ਹੈ। ਮਹਾਰਥੀ ਹੈ ਆਤਮਾ, ਰਥ ਹੈ ਸਰੀਰ, ਔਰ ਇਸ ਨੂੰ ਚਲਾ ਰਿਹਾ ਮਨ ਤੇ ਇੰਦਰੀਆਂ ਦੇ ਇਹ ਅੱਖਾਂ, ਨੱਕ, ਕੰਨ, ਰਸਨਾ, ਨਾਸਕਾ, ਇਹ ਹੱਥ ਪੈਰ, ਇਹ ਸਭ ਇੰਦਰੇ ਹਨ। ਇਹ ਘੋੜੇ ਚੱਲ ਰਹੇ ਹਨ। ਗੁਰੂ ਰਾਮਦਾਸ ਜੀ ਨੇ ਸਰੀਰ ਨੂੰ ਘੋੜੀ ਨਾਲ ਤਸ਼ਬੀਹ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਹੈ ਵਡਹੰਸ। ਵਡਹੰਸ ਰਾਗ ਵਿੱਚ ਉਹਨਾਂ ਨੇ ਇੱਕ ਬਾਣੀ ਉਚਾਰਨ ਕੀਤੀ ਹੈ, ਉਸਦਾ ਸਿਰਲੇਖ ਹੈ ਘੋੜੀਆਂ। ਘੋੜੀਆਂ ਇੱਕ ਲੋਕ ਕਾਵ ਸੀ। ਜਿਸ ਵੇਲੇ ਬਰਾਤ ਜਾਂਦੀ ਸੀ ਤੇ ਲਾੜੇ ਨੂੰ ਘੋੜੀ ਤੇ ਚੜਾਉਂਦੇ ਸਨ, ਫਿਰ ਉਹ ਬੀਬੀਆਂ ਜਿਨ੍ਹਾਂ ਵਿੱਚ ਭੈਣਾਂ ਮੋਹਰੀ ਹੁੰਦੀਆਂ ਸਨ ਘੋੜੀਆਂ ਗਾਉਂਦੀਆਂ ਸਨ, ਅਸੀਸਾਂ ਭਰੇ ਉਹ ਸ਼ਬਦ ਹੁੰਦੇ ਸਨ। ਸਤਿਗੁਰਾਂ ਨੇ ਕਿਹਾ, ਜੀਵ ਤੂੰ ਵੀ ਪਰਮਾਤਮਾ ਤੱਕ ਜਾਣਾ ਔਰ ਦੇਹ ਘੋੜੀ ਤੇ ਸਵਾਰ ਹੋ ਕੇ। ਗੁਰੂ ਨੇ ਬੜੇ ਚੰਗੇ ਉਪਦੇਸ਼ ਦਿੱਤੇ ਹਨ। ਦੇਹ ਤੇਜਨ ਜੀ ਰਾਮ ਉਪਾਇਆ ਰਾਮ, ਤੇਜਨ ਦਾ ਅਰਥ ਹੁੰਦਾ ਘੋੜੀ। ਦੇਹ ਇੱਕ ਘੋੜੀ ਹੈ, ਪਰਮਾਤਮਾ ਨੇ ਇਸ ਨੂੰ ਪੈਦਾ ਕੀਤਾ ਹੈ, ਉਸ ਨੇ ਬਣਾਇਆ ਹੈ। ਦੇਹ ਤੇਜਨ ਜੀ ਰਾਮ ਉਪਾਇਆ ਰਾਮ, ਰਾਮ ਨੇ ਉਪਾਈ ਪੈਦਾ ਕੀਤੀ ਹੈ। ਧਨ ਮਾਨਸ ਜਨਮ ਪੁੰਨ ਪਾਇਆ ਰਾਮ, ਤਨ ਹੈ ਮਨੁੱਖਾ ਜਨਮ, ਕੋਈ ਨੇਕੀ ਪੁੰਨ ਕਰਕੇ ਪ੍ਰਾਪਤ ਹੋਇਆ ਹੈ। ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ, ਵੱਡੇ ਭਾਗਾਂ ਨਾਲ ਮਨੁੱਖਾ ਜਨਮ ਮਿਲਿਆ ਹੈ। ਇਹ ਦੇਹ ਬੜੀ ਸ਼ੁੱਧ ਹੈ, ਕੰਚਨ ਵਰਗੀ ਹੈ, ਬੜੀ ਚੰਗੀ ਹੈ। ਗੁਰਮੁਖ ਰੰਗ ਚਰੂਲਾ ਪਾਵੈ, ਹਰ ਹਰ ਸਦ ਨਵ ਰੰਗੜੀਆ, ਗੁਰੂ ਦੀ ਕਿਰਪਾ ਨਾਲ ਇਸ ਨੂੰ ਗੂੜਾ ਰੰਗ ਚੜਦਾ, ਪ੍ਰੇਮ ਰੰਗ ਪ੍ਰਾਪਤ ਹੁੰਦਾ ਹੈ। ਇਸ ਨੂੰ ਦਿਨ ਦੂਣਾ ਰਾਤ ਚੌਣਾ ਨਵਾਂ ਰੰਗ ਚੜਦਾ ਹੈ। ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ, ਇਹ ਦੇਹ ਸੋ ਬਾਂਕੀ ਤੇ ਦੇਹ ਬਹੁਤ ਚੰਗੀ ਹੈ। ਜਿਤ ਹਰ ਜਾਪੀ, ਜਿਸ ਦੇਹ ਰਾਹੀਂ ਪ੍ਰਮਾਤਮਾ ਜਪਿਆ ਜਾ ਸਕਦਾ ਹੈ। ਹਰ ਹਰ ਨਾਮ ਸੁਹਾਵਿਆ, ਵਡਭਾਗੇ ਪਾਈ ਨਾਮ ਸਿਖਾਈ, ਜਨ ਨਾਨਕ ਰਾਮੇ ਉਪਾਈਆ। ਵੱਡੇ ਭਾਗਾਂ ਨਾਲ ਦੇਹ ਘੋੜੀ ਪ੍ਰਾਪਤ ਹੋਈ ਹੈ। ਨਾਮ ਸਖਾ ਬਣ ਸਕਦਾ, ਮਿੱਤਰ ਬਣ ਸਕਦਾ ਹੈ ਇਸ ਦੇਹ ਵਿੱਚ, ਰਾਮ ਨੇ ਪੈਦਾ ਕੀਤੀ ਹੈ। ਅੱਗੇ ਬੜਾ ਸੁੰਦਰ ਬਚਨ ਕਿਹਾ, ਦੇਹ ਪਾਵੋ ਜੀਣ ਬੁਝ ਚੰਗਾ ਰਾਮ। ਘੋੜੀ ਤੇ ਕਾਠੀ ਪਾਈ ਦੀ ਹੈ, ਲਗਾਮ ਦੇਈ ਦੀ ਹੈ, ਏਡਾ ਵੱਡਾ ਜਾਨਵਰ ਹੈ, ਨਹੀਂ ਤੇ ਕੀ ਭਰੋਸਾ ਹੈ। ਦੇਹ ਉੱਤੇ ਕਾਠੀ ਮੈਂ ਕਿਹੜੀ ਪਾਉਂਦਾ ਹਾਂ, ਜੀਣ ਕਿਹੜੀ ਪਾ ਰਿਹਾ, ਚੰਗਾ ਬੁਝਣਾ, ਜੀਵਨ ਵਿੱਚ ਭਲੇ ਨੂੰ ਸਮਝਣਾ, ਉਹ ਹੈ ਰੱਬ ਦਾ ਗਿਆਨ। ਇਹ ਮੈਂ ਕਾਠੀ ਪਾਉਂਦਾ ਹਾਂ, ਦੇਹ ਪਾਵੋ ਜੀਣ ਬੁਝ ਚੰਗਾ ਰਾਮ। ਚੜ ਲੰਘੋ ਜੀ ਬਿਖਮ ਬੋਂਗਾ ਰਾਮ। ਇਹ ਬੜਾ ਔਖਾ ਸਾਗਰ, ਪਾਵ ਸਾਗਰ, ਦੇਹ ਘੋੜੀ ਤੇ ਚੜ ਕੇ ਮੈਂ ਪਾਰ ਉਤਰ ਜਾਂਦਾ ਹਾਂ। ਇੱਕ ਗੱਲ ਯਾਦ ਰੱਖਣੀ, ਇੱਕ ਬੰਦਾ ਘੋੜੀ ਨੂੰ ਖਰਕਣਾ ਕਰੇ, ਮਾਲਿਸ਼ ਕਰੇ, ਨੁਆਏ ਧੁਆਏ, ਦਾਣਾ ਪੱਠਾ ਪਾਏ, ਲੇਕਿਨ ਅਸਵਾਰੀ ਕੋਈ ਨਾ ਕਰੇ, ਉਹ ਕਿਤੇ ਵੀ ਨਹੀਂ ਪਹੁੰਚੇਗਾ। ਪਾਲਿਆ ਬਹੁਤ ਹੈ, ਜਿਸ ਦਿਨ ਉੱਪਰ ਚੜੇਗਾ ਪਟਕਾ ਕੇ ਥੱਲੇ ਮਾਰੇਗੀ, ਕਿਉਂਕਿ ਦਾਣਾ ਪੱਠਾ ਤੇ ਪਾਇਆ, ਉਹਨੂੰ ਫੇਰਿਆ ਹੀ ਨਹੀਂ, ਉਸ ਤੇ ਸਵਾਰੀ ਨਹੀਂ ਕੀਤੀ। ਕੁਛ ਸਰੀਰ ਐਸੇ ਹੀ ਨੇ, ਕੁਛ ਬੰਦੇ ਐਸੇ ਨੇ, ਬਸ ਦੇਹ ਪਾਲਣ ਵਿੱਚ ਹੀ ਲੱਗੇ ਨੇ, ਦੇਹ ਤੋਂ ਕੰਮ ਕੋਈ ਨਹੀਂ ਲਿਆ, ਬਸ ਦਿਨ ਰਾਤ ਇਸਦੇ ਪਾਣ ਪਾਲਣ ਪੋਸਣ ਵਿੱਚ ਪਲਕੇ ਉੱਠ ਪਪੋਲੀਆ, ਪਾਲੀ ਪੋਸੀ ਦਾ ਰੋਜ਼ਾਨਾ, ਪਲਕੇ ਉੱਠ ਪਪੋਲੀਆ, ਵਿਨ ਬੁੱਝੈ ਮੁਗਦੇ ਅਜਾਨ, ਸੋ ਪ੍ਰਭ ਚਿਤ ਨਾ ਆਇਓ ਛੁੱਟੇਗੀ ਬੇਬਾ। ਪ੍ਰਭੂ ਯਾਦ ਨਹੀਂ ਆਇਆ, ਇਹਨੂੰ ਪਤਾ ਨਹੀਂ, ਇੱਕ ਦਿਨ ਸ਼ਮਸ਼ਾਨ ਘਾਟ ਵਿੱਚ ਇਹਨੂੰ ਛੱਡ ਦਿੱਤਾ ਜਾਏਗਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੈ ਸਭ ਮੁਕਦੀ ਚੱਲੀ ਰਹਿਣ। ਕੁਦਮ ਕਰੇ ਪਸ ਪੰਖੀਆ, ਦਿਸੈ ਨਾਹੀ ਕਾਲ, ਓਤੈ ਸਾਥ ਮਨੁੱਖ ਹੈ ਫਾਥੇ ਮਾਇਆ ਜਾਲ, ਮੁਕਤੇ ਸਹੀ ਫਾਲੀਏ ਜੇ ਸੱਚਾ ਨਾਮ ਸੰਭਾਲ। ਜੋ ਕਰ ਛੱਡ ਗਵਾਵਨਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ, ਤਿਸ ਕੀ ਚਿੰਤਾ ਨਾਹੀ, ਦੇਹ ਨੂੰ ਪਾਲ। ਪਾਲਣਾ ਚਾਹੀਦਾ ਘੋੜੀ ਨੂੰ। ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਹੈ ਕਿ ਕਿਤੇ ਨੇਜ਼ੇਬਾਜ਼ੀ ਸੀ, ਐਸੇ ਬਹੁਤ ਕਰਤਵ ਸਨ, ਜਵਾਨ ਕਰਦੇ ਸਨ, ਉਸ ਵੇਲੇ ਲੜਾਈਆਂ ਹੀ ਹੱਥੋ ਹੱਥੀ ਸਨ, ਜਿਹੜੇ ਚੰਗੀ ਤਰ੍ਹਾਂ ਸਰੀਰ ਨੂੰ ਸਾਂਭ ਕੇ ਰੱਖਣਗੇ, ਲੜਨਗੇ, ਬਚਾਅ ਹੋਵੇਗਾ। ਨੇਜ਼ੇਬਾਜ਼ੀ ਦਾ ਮੁਕਾਬਲਾ ਸੀ, ਪ੍ਰਤੀਯੋਗਤਾ ਸੀ। ਕੁਛ ਤੇ ਐਸੇ ਸਨ, ਘੋੜੀਆਂ ਨੂੰ ਤੇ ਬੜਾ ਪਾਲਿਆ ਤੇ ਆਪਣਾ ਧਿਆਨ ਨਾ ਕੀਤਾ, ਕੁਛ ਆਪ ਹੀ ਸਰੀਰ ਦੀ ਐਕਸਰਸਾਈਜ਼ ਕਰਦੇ ਰਹੇ ਤੇ ਘੋੜੀਆਂ ਵੱਲ ਧਿਆਨ ਨਾ ਦਿੱਤਾ। ਮੁਕਾਬਲਾ ਹੋਇਆ ਜਿਨ੍ਹਾਂ ਦੀਆਂ ਘੋੜੀਆਂ ਚੰਗੀਆਂ ਸਨ, ਘੋੜੀਆਂ ਤੇ ਦੌੜੀਆਂ ਸਵਾਰ ਡਿੱਗ ਪਏ, ਉਹਨਾਂ ਕੋਲੋਂ ਕਿੱਲੇ ਨਾ ਫੁੰਡੇਗਾ। ਬੜਾ ਫੁਰਤੀਲਾ ਚਾਹੀਦਾ ਜਵਾਨ ਕਿੱਲਾ ਫੁੰਡਣ ਵਾਸਤੇ। ਕੁਛ ਐਸੇ ਸਨ ਕਿ ਉਹ ਆਪ ਤੇ ਠੀਕ ਸਨ, ਉਹਨਾਂ ਦੀਆਂ ਘੋੜੀਆਂ ਡਿੱਗ ਪਈਆਂ। ਸਫਲ ਕੌਣ ਹੋਏ, ਘੋੜੀ ਵੀ ਠੀਕ ਸੀ, ਅਸਵਾਰ ਵੀ ਠੀਕ ਸੀ। ਪਾਤਸ਼ਾਹ ਕਹਿੰਦੇ ਨੇ, ਆਤਮਾ ਵੀ ਬਲਵਾਨ ਹੋਵੇ, ਮਨ ਵੀ ਜਾਗਿਆ ਹੋਵੇ, ਸਰੀਰ ਵੀ ਸੁਚੇਤ ਹੋਵੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਬੰਦਗੀ ਕਰਨ ਵਾਸਤੇ ਤਿੰਨ ਗੱਲਾਂ ਚਾਹੀਦੀਆਂ ਨੇ, ਉਹ ਨਾ ਹੋਈਆਂ, ਇੱਕ ਵੀ ਘੱਟ ਹੋਈ ਤੇ ਗੱਲ ਨਹੀਂ ਬਣਨੀ। ਉਦਮ, ਸ਼ਕਤ, ਸਿਆਣਪ, ਤੁਮਰੀ, ਦੇਹ ਤਾਂ ਨਾਮ ਵਖਾਣਾ। ਮੈਂ ਤੇਰਾ ਨਾਮ ਤਾਂ ਜਪ ਸਕਦਾ, ਪਹਿਲੀ ਗੱਲ ਮੈਨੂੰ ਉਦਮ ਦੇ। ਆਲਸੀ ਬੰਦੇ ਦਾ ਇੱਕ ਕੰਮ ਨਹੀਂ, ਆਲਸੀ ਬੰਦਾ ਤੇ ਆਖੇਗਾ, ਪ੍ਰਮਾਤਮਾ ਰੋਟੀ ਵੀ ਮੇਰੇ ਮੂੰਹ ਚ ਤੂੰ ਹੀ ਪਾ ਜਾ, ਦੁਕਾਨ ਮੇਰੀ ਤੂੰ ਹੀ ਚਲਾ ਦੇ, ਧੰਨੇ ਦੇ ਪਸ਼ੂ ਚਾਰੇ ਤੇ ਮੇਰਾ ਕਿਉਂ ਨਾ ਕਰੇਗਾ, ਸਾਰਾ ਮੇਰਾ ਕੰਮ ਤੂੰ ਕਰ, ਜਿਵੇਂ ਕਿਸੇ ਨੌਕਰ ਕੋਲੋਂ ਕਰਵਾ ਦਿੱਤਾ। ਓਏ ਕਥਾ ਤੁਸੀਂ ਸੁਣੀ ਹੋਵੇ ਤੇ ਮੁਬਾਰਕ ਹੈ, ਨਹੀਂ ਤੇ ਮੈਂ ਬੇਨਤੀ ਕਰਾਂ। ਕਿਤੇ ਕਿਤੇ ਹੁੰਦਾ ਪਤਨੀ ਉਦਮੀ ਤੇ ਪਤੀ ਆਲਸੀ, ਕਿਤੇ ਐਸਾ ਹੁੰਦਾ ਪਤਨੀ ਆਲਸੀ ਤੇ ਪਤੀ ਉਦਮੀ, ਤੇ ਕਿਤੇ ਦੁਰਭਾਗਵਸ਼ ਦੋਵੇਂ ਇੱਕੋ ਜਿਹੇ ਹੁੰਦੇ ਨੇ। ਉਹ ਜੋੜਾ ਹੀ ਐਸਾ ਰਲ ਜਾਂਦਾ, ਉਹ ਜੋੜਾ ਇੱਕ ਤੋਂ ਇੱਕ ਵੱਧ ਸੀ, ਬਜ਼ੁਰਗਾਂ ਦਾ ਜੋੜਾ। ਤੇ ਉਹ ਕਹਿਣ ਲੱਗੀ ਪਤਨੀ, ਸਵਾਮੀ ਜੀ ਕੱਲ ਦੀਵਾ ਮੈਂ ਬੁਝਾਇਆ ਸੀ, ਅੱਜ ਤੁਹਾਡੀ ਵਾਰੀ। ਕਹਿਣ ਲੱਗਾ, ਯਾਦ ਕਰ ਕੱਲ ਕਿਹਨੇ ਬੁਝਾਇਆ ਸੀ? ਕਹਿਣ ਲੱਗੀ ਮੈਂ ਬੁਝਾਇਆ ਸੀ, ਅੱਜ ਤੇ ਤੁਸੀਂ ਬੁਝਾਉਣਾ। ਤੇ ਉਹ ਲੰਮਾ ਪਿਆ ਪਿਆ ਹੀ ਉੱਥੇ ਅਰਦਾਸ ਕਰੇ, ਹੇ ਦੇਵੀ ਮਾਤਾ, ਜੇ ਕਿਤੇ ਦੀਵਾ ਆਪਣੇ ਆਪ ਬੁੱਝ ਜਾਏ ਤੇ ਮੈਂ ਪਹਾੜਾਂ ਚ ਤੇਰੀ ਯਾਤਰਾ ਕਰਨ ਵਾਸਤੇ ਆਵਾਂ। ਦੀਵਾ ਬੁਝਾਉਣ ਨਹੀਂ ਉੱਠਿਆ, ਮੈਂ ਯਾਤਰਾ ਕਰਨ ਵਾਸਤੇ ਆਵਾਂ। ਉਹ ਇੱਕ ਪੰਬਟ ਆਇਆ, ਉਹ ਬੈਠਾ ਪਤੰਗਾ ਦੀਵਾ ਤੇ ਬੁੱਝ ਗਿਆ। ਤੇ ਪਤਨੀ ਕਹਿਣ ਲੱਗੀ, ਸਵਾਮੀ ਜੀ ਕੀ ਕੀਤਾ ਜੀ, ਦੋ ਕਦਮ ਨਾਲ ਸੀ ਦੀਵਾ ਬੁਝਾ ਦੇਣਾ ਸੀ, ਹੁਣ ਬੁੱਢੇ ਵਾਰੇ ਪਹਾੜਾਂ ਚ ਕਿੱਥੇ ਜਾਵਾਂਗੇ, ਤੇ ਕੱਲੇ ਤੁਸੀਂ ਜਾਣਾ ਨੀ, ਮੈਨੂੰ ਵੀ ਨਾਲ ਲੈ ਕੇ ਜਾਓਗੇ? ਕਹਿਣ ਲੱਗਾ, ਦੇਵੀ ਤੇਰੇ ਵਰਗੀ ਕਮਲੀ ਨਹੀਂ, ਉਹ ਸਮਝਦਾਰ ਹੈ, ਉਹਨੂੰ ਪਤਾ ਹੈ ਜਿਹੜਾ ਦੀਵਾ ਬੁਝਾਉਣ ਨਹੀਂ ਉੱਠਿਆ ਇਹਨੇ ਯਾਤਰਾ ਕਰਨ ਵਾਸਤੇ ਕਿੱਥੇ ਆਉਣਾ ਹੈ। ਉਹ ਤੇ ਮੇਰੇ ਐਵੇਂ ਇੱਕ ਗੱਲ ਸੀ, ਮੈਂ ਇੱਥੇ ਯਾਤਰਾ ਕਰਨ ਚੱਲੀ, ਉਹਨੂੰ ਪਤਾ ਨੀ, ਦੀਵਾ ਹੀ ਨਹੀਂ ਬੁਝਾ ਦਿੰਦਾ। ਜੇ ਯਾਤਰਾ ਆਉਣਾ ਹੁੰਦਾ, ਤਮੋ ਗੁਣੀ ਬੰਦੇ ਤੇ ਐਸੇ ਨੇ, ਉਦਮ ਉਹਨਾਂ ਕੋਲ ਕਿੱਥੇ ਤੇ ਉਦਮ ਬਿਨਾਂ ਨਾਮ ਕਿੱਥੇ। ਉਦਮ ਕਰੇਂਦਿਆ ਜਿਉ ਤੂੰ, ਕਮਾਉਂਦਿਆ ਸੁਖ ਪੁੰਚ, ਧਿਆਨਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ ਹਰ ਜਾਪਣਾ, ਵਡਭਾਗੀ ਹਰ ਥਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਘਾਟ। ਉਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਰਾਏ। ਉਦਮ ਸ਼ਕਤ, ਦੂਸਰਾ ਸ਼ਕਤੀ ਬਲ। ਬਲ ਵਿੱਚ ਨਾ ਹੋਵੇ ਬੰਦਾ ਮੱਝੀ ਮੰਜੀ ਤੇ ਪਿਆ, ਉਦਮ ਸੋਚਦਾ ਰਹੇਗਾ, ਕਰ ਨਹੀਂ ਸਕੇਗਾ। ਸਰੀਰ ਚ ਪਾਵਰ ਹੋਵੇ, ਬਲ ਹੋਵੇ, ਉਦਮ ਸ਼ਕਤ, ਤੇ ਤੀਸਰੀ ਗੱਲ ਸਿਆਣਪ। ਸਿਆਣਪ ਨਾ ਹੋਈ ਤੇ ਕਰਮ ਕਾਂਡ ਵਾਲੇ ਪਾਸੇ, ਗਲਤ ਪਾਸੇ ਪੈ ਜਾਏਗਾ। ਉਹ ਐਵੇਂ ਰੇਤੇ ਵਿੱਚੋਂ ਤੇਲ ਕੱਢਣ ਵਾਲੀ ਗੱਲ ਹੋਵੇਗੀ, ਮਾਰੂਥਲ ਵਿੱਚੋਂ ਪਾਣੀ ਲੱਭਣ ਵਾਲੀ ਗੱਲ ਹੋਵੇਗੀ, ਉਹ ਹੈ ਨਹੀਂ। ਉਦਮ ਸ਼ਕਤ ਸਿਆਣਪ ਤੁਮਰੇ, ਦੇਹੇ ਤਾਂ ਨਾਮ ਵਖਾਣਾ। ਹੇ ਪ੍ਰਮਾਤਮਾ, ਮੈਂ ਤੇਰਾ ਨਾਮ ਤਾਂ ਹੀ ਕਹਿ ਸਕਣਾ, ਤਨ ਨੇ ਉਹ ਜਿਹੜੇ ਗੁਰੂ ਦੇ ਗਿਆਨ ਨਾਲ ਮਨ ਨੂੰ ਵਸ ਵਿੱਚ ਕਰਦੇ ਨੇ। ਕੁੰਭੈ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਮਨ ਵੀ ਕਾਬੂ ਵਿੱਚ ਹੈ, ਸਰੀਰ ਵੀ ਉਹਨਾਂ ਦਾ ਕਾਬੂ ਵਿੱਚ ਹੈ, ਆਤਮਾ ਬਲਵਾਨ ਹੈ, ਪਰਮਾਤਮਾ ਤੱਕ ਉਹ ਪਹੁੰਚਣਗੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਵਾਰ ਵਾਰ ਪ੍ਰੇਰਨਾ ਦਿੱਤੀ, ਤੁਸੀਂ ਭਗਤਾਂ ਦੀ ਬਾਣੀ ਪੜ੍ਹੋ। ਬਾਬਾ ਫਰੀਦ ਕਹਿੰਦੇ ਨੇ, ਕੱਲ ਦੀ ਗੱਲ ਹੀ ਨਹੀਂ, ਰੱਬ ਤੈਨੂੰ ਅੱਜ ਮਿਲ ਸਕਦਾ, ਇਸੇ ਵੇਲੇ ਪ੍ਰਾਪਤ ਹੋ ਸਕਦਾ, ਸਿਰਫ ਇਹਨਾਂ ਘੋੜਿਆਂ ਨੂੰ ਵਸ ਵਿੱਚ ਕਰ। ਉਹ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚੰਦੜੀਆਂ। ਕੰਮ ਕਰਨ ਵਾਲਾ ਕਰ, ਗੁਰੂ ਦੇ ਬਚਨਾਂ ਵੱਲ ਧਿਆਨ ਦੇ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜੋ ਗੁਰ ਦੱਸੈ ਵਾਟ, ਵਾਟ ਦਾ ਅਰਥ ਹੁੰਦਾ ਰਸਤਾ, ਕਿ ਗੁਰੂ ਜਿਹੜਾ ਰਾਹ ਦੱਸਦਾ ਹੈ ਨਾ। ਮੁਰੀਦਾਂ ਜੋਲੀਏ, ਜੋਲੀਏ ਦਾ ਅਰਥ ਇਹ ਸ਼ਬਦ ਬਣਿਆ ਜੁਲਣ ਤੋਂ ਤੁਰਨਾ, ਇਸ ਦਾ ਭਾਵ ਹੁੰਦਾ ਗੁਰੂ ਜਿਹੜਾ ਮਾਰਗ ਦੱਸਦਾ ਉਸ ਮਾਰਗ ਤੇ ਚੱਲ। ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐਸਾ ਕਰ, ਗੁਰੂ ਦੇ ਦੱਸੇ ਮਾਰਗ ਤੇ ਚੱਲ। ਹੁਣ ਗੁਰੂ ਮਾਰਗ ਸਾਨੂੰ ਕੀ ਦੱਸ ਰਹੇ ਨੇ? ਨਿਤਨੇਮ ਕਰਿਆ ਕਰ, ਨਿਤਨੇਮ ਕਰਦੇ ਆ। ਕਈ ਸੱਜਣ ਕਹਿੰਦੇ ਨੇ ਜੀ ਮਨ ਨਹੀਂ ਲੱਗਦਾ, ਮਨ ਇਸ ਲਈ ਨਹੀਂ ਲੱਗਦਾ, ਸਮਝ ਨਹੀਂ ਆਉਂਦੀ। ਕਹਿੰਦੇ ਕੀ ਪਏ, ਬਾਣੀ ਦੀ ਸਮਝ ਹੀ ਨਾ ਆਈ, ਪੜ੍ਹਨੇ ਕੀ ਪਏ ਆ ਤੇ ਰਸ ਕੀ ਆਵੇਗਾ? ਇਹ ਬੜਾ ਜ਼ਰੂਰੀ ਹੈ। ਉਪਰਾਲਾ ਕੀਤਾ ਗਿਆ ਕਿ ਦਸ ਸਵਈਏ ਜਿਨ੍ਹਾਂ ਨੂੰ ਰੋਜ਼ ਅਸੀਂ ਨੇਮ ਨਾਲ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਇਹਨਾਂ ਦੀ ਕਥਾ ਕਰੀ ਸਵੇਰ ਤੱਕ, ਅੱਜ ਦੁਪਹਿਰ। ਅਸੀਂ ਸੱਤਵੇਂ ਸਵਈਏ ਦੀ ਵਿਚਾਰ ਕੀਤੀ ਸੀ। ਅੱਠਵੇਂ ਸਵਈਏ ਦੀ ਵਿਚਾਰ ਇਸ ਵੇਲੇ ਆਰੰਭ ਕਰ ਰਹੇ ਹਾਂ। ਮੈਂ ਪੜ੍ਹ ਕੇ ਆਪ ਨੂੰ ਸੁਣਾਇਆ, ਗੁਰੂ ਪਾਤਸ਼ਾਹ ਨੇ ਇੱਕ ਪ੍ਰਸ਼ਨ ਪੈਦਾ ਕਰ ਦਿੱਤਾ ਹੈ, ਪਰਮਾਤਮਾ ਦੇ ਘਰ ਪ੍ਰਵਾਨ ਕੌਣ ਹੋਵੇਗਾ, ਜਨਮ ਮਰਨ ਦਾ ਗੇੜ ਕਿਸ ਦਾ ਮੁੱਕੇਗਾ, ਮਨੁੱਖਾ ਦੇਹ ਸਫਲ ਕਿਸ ਦੀ ਹੋਵੇਗੀ, ਜੇ ਨਰ ਜਿਹੜੇ ਮਨੁੱਖ ਸ੍ਰੀ ਪਤ ਕੇ ਸ੍ਰੀ ਲਕਸ਼ਮੀ ਪਤ ਪਤੀ ਲਕਸ਼ਮੀ ਦੇ ਪਤੀ ਪਰਮਾਤਮਾ ਅਕਾਲ ਪੁਰਖ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਪਗ ਚਰਨ, ਪਰਮਾਤਮਾ ਦੇ ਚਰਨ ਜਿਹੜੇ ਮਨੁੱਖ ਛੋਣਗੇ ਪਰਸਣਗੇ, ਹੁਣ ਛੋਣਗੇ ਤਾਂ ਹੀ ਜੇ ਪਰਮਾਤਮਾ ਤੱਕ ਪਹੁੰਚਣ, ਉਸ ਦਾ ਆਸਰਾ ਹੋਵੇ, ਉਸ ਦਾ ਸਹਾਰਾ ਹੋਵੇ। ਤੇ ਨਰ ਫੇਰ ਨਾ ਦੇਹ ਧਰੇਂਗੇ, ਉਹ ਮਨੁੱਖ ਫੇਰ ਦੇਹ ਧਾਰਨ ਨਹੀਂ ਕਰਨਗੇ, ਜਨਮ ਮਰਨ ਦੇ ਗੇੜ ਤੋਂ ਖੁਲਾਸੀ ਹੋ ਜਾਏਗੀ, ਮੁਕਤ ਹੋ ਜਾਣਗੇ। ਗੁਰੂ ਸਾਨੂੰ ਮਾਰਗ ਦੱਸਦਾ ਮੁਕਤੀ ਦਾ, ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ, ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਸਾਨੂੰ ਗੁਰੂ ਤਾਰਦਾ ਹੈ, ਗੁਰੂ ਦਾ ਉਪਦੇਸ਼ ਸਾਨੂੰ ਬੰਧਨ ਮੁਕਤ ਕਰਦਾ ਹੈ। ਹੁਣ ਬੰਧਨ ਕੀ ਨੇ, ਮਨੁੱਖ ਭੁੱਲਦਾ ਕਿਉਂ ਹੈ? ਪਰਮਾਤਮਾ ਦੇ ਚਰਨਾਂ ਤੱਕ ਹਰ ਜੀਵ ਨੂੰ ਪਹੁੰਚਣਾ ਚਾਹੀਦਾ ਜੇ ਇਹ ਮੰਜ਼ਲ ਹੈ। ਜੇ ਮਨੁੱਖਾ ਜਨਮ ਇਸੇ ਲਈ ਮਿਲਿਆ ਕਿ ਰੱਬ ਦੇ ਚਰਨਾਂ ਤੱਕ ਪਹੁੰਚਣਾ, ਰਸਤੇ ਚ ਕਿਉਂ ਰਹਿ ਜਾਂਦਾ ਹੈ? ਜ਼ਰੂਰ ਕੋਈ ਕਾਰਨ ਹੈ, ਬੱਚੇ ਨੂੰ ਭੇਜਿਆ ਸੀ ਸਕੂਲ, ਉਹ ਰਾਹ ਚ ਹੀ ਰਹਿ ਗਿਆ, ਜ਼ਰੂਰ ਕੋਈ ਕਾਰਨ ਹੈ। ਜਿਸ ਪਾਸੇ ਬੰਦਾ ਚੱਲਿਆ ਸੀ ਰਸਤੇ ਵਿੱਚ ਜ਼ਰੂਰ ਕੁਛ ਐਸਾ ਆ ਗਿਆ ਜਿਸ ਨੇ ਖਿੱਚ ਪਾਈ, ਪੈਂਡਾ ਖੋਟਾ ਹੋ ਗਿਆ। ਰਸਤੇ ਦੇ ਵਿੱਚ ਕੋਈ ਐਸਾ ਮਿਲ ਗਿਆ, ਬੱਚੇ ਨੂੰ ਉਠਾ ਕੇ ਹੀ ਲੈ ਗਿਆ, ਕਹਿੰਦੇ ਆ ਬੱਚਾ ਗੁਆਚ ਗਿਆ। ਬੱਚੇ ਹੀ ਨਹੀਂ, ਇੱਥੇ ਵੱਡੇ ਵੱਡੇ ਗੁਆਚ ਜਾਂਦੇ ਨੇ। ਕਿਉਂ ਗੁਆਚਦੇ ਨੇ? ਮਾਇਆ ਦਾ ਪ੍ਰਭਾਵ ਐਸਾ ਹੈ ਕਿ ਰੱਬ ਦਾ ਰਾਹ ਛੱਡ ਕੇ ਬੰਦਾ ਉਸ ਦੇ ਪਿੱਛੇ ਚੱਲ ਪੈਂਦਾ ਹੈ। ਭਾਈ ਨੰਦ ਲਾਲ ਜੀ ਨੇ ਤੇ ਐਸਾ ਕਿਹਾ, ਕਹਿੰਦੇ ਨੇ ਰੱਬ ਦੇ ਰਾਹ ਨੂੰ ਜਿਹੜੇ ਤੁਰੇ ਸਨ, ਪ੍ਰਣ ਕਰਕੇ ਤੁਰੇ ਸਨ, ਇਹ ਮਾਇਆ ਤੇਰਾ ਐਸਾ ਪ੍ਰਭਾਵ ਹੈ, ਉਹ ਤੇਰੇ ਪਿੱਛੇ ਲੱਗ ਕੇ ਅਨੇਕਾਂ ਜੋਨਾਂ ਵਿੱਚ ਭਟਕਦੇ ਨੇ, ਤੁਰੇ ਸਨ ਰੱਬ ਦੇ ਰਾਹ ਨੂੰ, ਪੈ ਗਏ ਕਿਸੇ ਹੋਰ ਡੰਡੀ ਹੋਰ ਥਾਈ ਜਾ ਕੇ ਪਹੁੰਚ ਗਏ। ਲੂਲੀਏ ਸ਼ੋਖ ਈ ਦਿਲੇ ਆਲਮ ਰਬੂਦ ਕੇ ਚੰਚਲ ਮਾਇਆ ਦੁਨੀਆਂ ਦਾ ਦਿਲ ਲੁੱਟ ਕੇ ਲੈ ਗਈ। ਮੇ ਕੁਨਿਮ ਮਸ ਦਸਤਿਆਂ ਮਨ ਅਲ ਗਿਆਸ, ਮੈਂ ਇਸ ਦੇ ਹੱਥੋਂ ਤੋਬਾ ਕਰ ਰਹੀ ਹਾਂ। ਇਸਨੇ ਵੱਡਿਆਂ ਵੱਡਿਆਂ ਨੂੰ ਭੁਲਾ ਛੱਡਿਆ, ਕੁਰਾਹੇ ਪਾ ਦਿੱਤਾ, ਜੀਵਨ ਦੀ ਕੀਤੀ ਕਮਾਈ ਇੱਕ ਛਿਣ ਵਿੱਚ ਇਸਨੇ ਤਬਾਹ ਕਰਕੇ ਰੱਖ ਦਿੱਤੀ। ਉਹ ਬੰਦੇ ਜੋ ਜਾਪਦਾ ਸੀ ਕਿ ਪਹੁੰਚ ਜਾਣਗੇ, ਉਹ ਰਸਤੇ ਦੇ ਵਿੱਚ ਹੀ ਰਹਿ ਗਏ। ਕਿਉਂ ਰਹਿ ਗਏ? ਮਾਨਵ ਇੰਦਰ ਗਜਿੰਦਰ ਨਰਾਦਵ ਜਾਉਣ ਤਰਲੋਕ ਕੋ ਰਾਜ ਕਰੇਂਗੇ। ਮਾਨਵ ਇੰਦਰ ਮਨੁੱਖਾਂ ਦੇ ਇੰਦਰ, ਮਨੁੱਖਾਂ ਦੇ ਰਾਜੇ, ਮਨੁੱਖਾਂ ਦੇ ਰਾਜੇ ਹੈਨ। ਸਭ ਤੋਂ ਵੱਡਾ ਰਾਜਾ ਇੰਦਰ ਨੂੰ ਕਹਿ ਦਿੱਤਾ। ਇੰਦਰ ਉਹ ਹੀ ਹੈ ਇੰਦਰੀਆਂ ਦੇ ਰਸ ਜਿਸ ਦੇ ਕੋਲ ਸਾਰੇ ਦੇ ਸਾਰੇ ਨੇ। ਕਿਹਾ ਗਿਆ ਕੁਛ ਐਸਾ ਨਹੀਂ ਜੋ ਇਸ ਕੋਲ ਨਾ ਹੋਵੇ। ਪੁਰਾਣਾਂ ਦੀਆਂ ਕਥਾ ਪੜ੍ਹੋ, ਭਾਈ ਗੁਰਦਾਸ ਸਾਹਿਬ ਜੀ ਨੇ ਉਸ ਪਾਸੇ ਇਸ਼ਾਰਾ ਕੀਤਾ। ਖੀਰ ਸਮੁੰਦਰ ਵਰੋਲ ਕੈ ਕੱਢ ਰਤਨ ਚਹੁਦੈ ਵੰਡ ਲੀਤੈ, ਮਨ ਲਖਮੀ ਪਾਰ ਜਾਤ ਸੰਖ ਸਾਰੰਗ ਧਨ ਵਿਸ਼ਨੂੰ ਸਸ ਕੀਤੇ, ਕਾਮ ਤੇਨ ਤੇ ਅਪਸ਼ਰਾਂ ਐਰਾ ਵਤ ਇੰਦਰਾਸਨ ਸੀਤੇ। ਕਾਮ ਤੇਨ ਗਾਂ ਐਰਾ ਵਤ ਹਾਥੀ ਤੇ ਅਪਸ਼ਰਾਂ, ਚੌਦਾਂ ਰਤਨਾਂ ਵਿੱਚੋਂ ਇਸ ਨੂੰ ਇੰਦਰ ਨੂੰ ਅਲਾਟ ਕਰ ਦਿੱਤੇ ਗਏ। ਇਹ ਤਿੰਨ ਰਤਨ ਇਸ ਨੂੰ ਮਿਲ ਗਏ। ਬੇਅੰਤ ਅਪਸ਼ਰਾਂ ਇਸ ਦੇ ਪਾਸ, ਪਾਰ ਜਾਤ ਮੰਦਾਰ ਸੰਤਾਨ ਕਲ ਬ੍ਰਿਸ਼ ਹਰੀ ਚੰਦਨ ਇਹ ਪੰਜ ਰੁੱਖ। ਪਾਰ ਜਾਤੀ ਇੰਨੀ ਮਹਿਮਾ ਕਿ ਇਸ ਦੇ ਥੱਲੇ ਜਾ ਕੇ ਜੋ ਕੋਈ ਚਿਤਵੇ ਉਸੇ ਵੇਲੇ ਪੂਰਾ ਹੋ ਜਾਂਦਾ। ਐਸੇ ਐਸੇ ਰੁੱਖ ਇਸ ਦੇ ਬਾਗ ਵਿੱਚ, ਵੱਜਰ ਵਰਗਾ ਸ਼ਸਤਰ ਇਸ ਦੇ ਕੋਲ। ਪਾਤਸ਼ਾਹ ਜੀ ਕਹਿੰਦੇ ਨੇ ਐਸੇ ਐਸੇ ਰਾਜ ਗਜਿੰਦਰ, ਐਰਾਵਤ ਹਾਥੀਆਂ ਦੇ ਮਾਲਕ, ਨਰਾਤਪ ਨਾਰਿਆਦਪ ਮਨੁੱਖਾਂ ਦੇ ਰਾਜੇ ਜਾਉਣ ਜਿਹੜੇ ਤਰਲੋਕ ਕੋ ਰਾਜ ਕਰੇਗੇ। ਤਿੰਨਾਂ ਲੋਕਾਂ ਦਾ ਹੀ ਜੋ ਰਾਜ ਕਰਦੇ ਨੇ, ਭਾਵ ਪਤਾਲ ਲੋਕ ਦੇ ਵੀ ਰਾਜ ਉਹਨਾਂ ਦਾ ਹੋਵੇ, ਮਾਤ ਲੋਕ ਵਿੱਚ ਵੀ ਹੋਵੇ, ਆਕਾਸ਼ ਲੋਕ ਵਿੱਚ ਵੀ ਹੋਵੇ, ਸਾਰੀ ਸ੍ਰਿਸ਼ਟੀ ਵਿੱਚ ਉਹਨਾਂ ਦਾ ਰਾਜ ਹੋਵੇ। ਕੋਟ ਇਸ਼ਨਾਨ ਗਜਾਦਕ ਦਾਨ, ਫਿਰ ਉਹ ਰਾਜੇ ਕਰੋੜਾਂ ਥਾਵਾਂ ਤੇ ਜਾ ਕੇ ਇਸ਼ਨਾਨ ਕਰਨ। ਇਸ਼ਨਾਨ ਕਰਕੇ ਉੱਥੇ ਦਾਨ ਕਰਨਾ ਪੈਂਦਾ ਸੀ। ਦਾਨ ਕੀ ਕਰਨ? ਚੰਗੇ ਚੰਗੇ ਹਾਥੀ ਦਾਨ ਕਰਦੇ ਨੇ। ਫਿਰ ਇਸ ਤੋਂ ਅੱਗੇ ਵਡਿਆਈ ਬਣਾਉਣ ਲਈ ਉਹ ਕੀ ਕਰਦੇ ਸਨ? ਅਨੇਕ ਸਵੰਬਰ ਸਾਜ ਬਰਹਗੇ। ਉਹ ਕਹਿੰਦੇ ਨੇ ਇਸ ਤਰ੍ਹਾਂ ਆਮ ਲੋਕਾਂ ਵਾਂਗੂ ਸ਼ਾਦੀ ਕਰ ਲਈ ਤੇ ਕੀ ਕਰ ਲਈ, ਇਸ ਚ ਕੀ ਵਡਿਆਈ? ਪਹਿਲੇ ਪ੍ਰਬੰਧ ਕਰ ਲਿਆ ਵਿਆਹ ਦਾ, ਅਰੇਂਜ ਮੈਰਿਜ ਜਿਸ ਨੂੰ ਕਹਿੰਦੇ ਹੋ। ਇਹ ਨਹੀਂ, ਸਵੰਬਰ ਰਚਿਆ ਜਾਂਦਾ ਸੀ, ਜਿਹੜਾ ਸੂਰਮਾ ਹੋਵੇਗਾ ਉਹ ਲੜਕੀ ਜਿੱਤ ਕੇ ਲਿਆਵੇਗਾ, ਉਸ ਦੇ ਗਲ ਵਿੱਚ ਉਹ ਜੈਮਾਲਾ ਪਾਏਗੀ। ਇਹ ਸਵੰਬਰ ਪਹਿਲੇ ਰਚੇ ਗਏ। ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜਿੱਤਣ ਵਾਲੇ ਦੀ ਬੜੀ ਮਹਿਮਾ ਬਣ ਜਾਂਦੀ ਸੀ। ਸੀਤਾ ਦਾ ਸਵੰਬਰ ਰਚਿਆ ਗਿਆ, ਉਸ ਦਾ ਫਿਰ ਹਾਲ ਸੁਣਦੇ ਹੋ, ਪੜ੍ਹਦੇ ਹੋ ਤੇ ਬੱਚੇ ਬੱਚੇ ਨੂੰ ਯਾਦ ਹੋਵੇਗਾ। ਕਹਿੰਦੇ ਨੇ ਜਨਕ ਨੇ ਸਵੰਬਰ ਜਦੋਂ ਰਚਿਆ ਤੇ ਸ਼ਰਤ ਇੱਕ ਰੱਖੀ, ਕਿਉਂਕਿ ਉਹ ਸ਼ਿਵਜੀ ਦਾ ਧਨੁਸ਼ ਬੜਾ ਭਾਰੀ ਸੀ, ਵਜ਼ਨੀ ਸੀ, ਇਸ ਨੂੰ ਮਿਲਿਆ ਹੋਇਆ ਸੀ, ਬਖਸ਼ਿਸ਼ ਇਸ ਤੇ ਹੋਈ ਸੀ, ਤੇ ਉਹ ਲੇਪਣ ਦਿੰਦਾ ਸੀ। ਸਿਰਫ ਰਾਜਾ ਜਨਕ ਹੀ ਉਹਨੂੰ ਚੁੱਕ ਸਕਦਾ ਸੀ। ਤੇ ਇੱਕ ਦਿਨ ਸੀਤਾ ਨੇ ਇੱਕ ਹੱਥ ਨਾਲ ਧਨੁਸ਼ ਚੁੱਕਿਆ ਤੇ ਥੱਲੇ ਲੇਪਣ ਦੇ ਦਿੱਤਾ। ਹੈਰਾਨ ਹੋ ਗਿਆ, ਕਹਿਣ ਲੱਗਾ ਏਡੀ ਬਲਸ਼ਾਲੀ ਲੜਕੀ ਹੈ, ਇਸ ਨਾਲ ਫਿਰ ਸ਼ਾਦੀ ਉਸਦੀ ਹੋਣੀ ਚਾਹੀਦੀ ਜਿਹੜਾ ਧਨੁਸ਼ ਤੋੜੇ। ਕਹਿੰਦੇ ਨੇ ਅਨੇਕਾਂ ਰਾਜੇ ਆਏ, ਧਨੁਸ਼ ਨਹੀਂ ਟੁੱਟਾ, ਰਾਮ ਨੇ ਤੋੜ ਦਿੱਤਾ। ਤੁਸੀਂ ਅੱਗੇ ਹੋਰ ਚੱਲੋ, ਰਾਜੇ ਦਰੁਪਤ ਨੇ ਸਵੰਬਰ ਰਚਾਇਆ। ਹੁਣ ਉੱਥੇ ਸ਼ਰਤ ਕੀ ਹੈ? ਥੱਲੇ ਤੇਲ ਦਾ ਕੜਾਇਆ ਭਰਿਆ ਪਿਆ, ਉੱਪਰ ਇੱਕ ਚੱਕਰ ਘੁੰਮ ਰਿਹਾ, ਚੱਕਰ ਦੇ ਵਿੱਚ ਮੱਛੀ ਬਣਾਈ ਹੈ। ਜਿਹੜਾ ਥੱਲੇ ਵੇਖ ਕੇ ਉੱਪਰ ਚੱਕਰ ਘੁੰਮਦੇ ਚ ਮੱਛੀ ਦੀ ਅੱਖ ਵਿੱਚ ਤੀਰ ਮਾਰੇ, ਉਸ ਨਾਲ ਦ੍ਰੋਪਦੀ ਵਿਆਹੀ ਜਾਏਗੀ। ਹੁਣ ਬੜਾ ਕਠਿਨ ਕੰਮ ਹੈ, ਲੇਕਿਨ ਅਰਜਨ ਨੇ ਕੀਤਾ। ਵੇਖਿਆ ਤੇਲ ਵਿੱਚ ਪਰਛਾਵਾਂ, ਤੀਰ ਉੱਪਰ ਚਲਾਇਆ ਔਰ ਮੱਛੀ ਦੀ ਅੱਖ ਫੁੰਡ ਦਿੱਤੀ, ਦ੍ਰੋਪਦੀ ਨੂੰ ਵਿਆਹ ਕੇ ਲੈ ਆਏ। ਪਾਤਸ਼ਾਹ ਕਹਿੰਦੇ ਨੇ ਅਨੇਕਾਂ ਬੰਦੇ ਐਸੇ ਨੇ ਸਵੰਬਰ ਵਿੱਚ ਉਹ ਇਸਤਰੀਆਂ ਨੂੰ ਜਿੱਤ ਕੇ ਲਿਆਉਂਦੇ ਨੇ। ਕੋਟ ਇਸ਼ਨਾਨ ਗਜਾਦਕ ਦਾਨ, ਅਨੇਕ ਸਵੰਬਰ ਸਾਜ ਬਰਹਗੇ। ਤੀਰਥਾਂ ਦੇ ਇਸ਼ਨਾਨ ਕਰਨ 68 ਹੀ ਨੀ ਕਰੋੜਾਂ, ਉਹ ਹਾਥੀ ਦਾਨ ਕਰਦੇ ਹੋਣ ਤੇ ਬੜੇ ਬੜੇ ਦਾਨੀ ਹੋ ਗਏ। ਜੋ ਕੁਛ ਕੋਲ ਸੀ ਸਭ ਕੁਛ ਹੀ ਦਾਨ ਕਰ ਦਿੱਤਾ। ਦਾਨ ਪਰੰਪਰਾ ਹੀ ਐਸੀ ਬ੍ਰਹਮਣ ਨੇ ਬਣਾਈ ਸੀ, ਦਾਨ ਦੀ ਮਹਿਮਾ ਇੱਥੇ ਤੱਕ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਪੋਹੇਵੇ ਗਏ, ਬ੍ਰਾਹਮਣ ਮਿਲੇ ਤੇ ਕਹਿਣ ਲੱਗੇ ਜੀ ਇਹ ਤੀਰਥ ਦੀ ਬੜੀ ਮਹਿਮਾ। ਸਤਿਗੁਰੂ ਕਹਿਣ ਲੱਗੇ ਕੀ? ਕਹਿਣ ਲੱਗੇ ਮਹਾਰਾਜ, ਇੱਕ ਬੀਬੀ ਇਸ਼ਨਾਨ ਕਰਨ ਲੱਗੀ ਰਾਤ ਨੂੰ ਤੇ ਉਹਦੀ ਵਾਲੀ ਸੋਨੇ ਦੀ ਕੰਨ ਚੋਂ ਇੱਥੇ ਡਿੱਗ ਪਈ, ਰਾਤੀ ਡਿੱਗੀ ਤੇ ਸਵੇਰ ਨੂੰ ਗੱਡੇ ਦੇ ਪਹੀਏ ਜਿੱਡੀ ਹੋ ਗਏ। ਝੂਠ ਦਾ ਵੀ ਕੋ ਅੰਤ ਹੁੰਦਾ? ਮੈਂ ਸਮਝਣਾ ਇਹ ਦਿਨ ਹੱਦ ਬੰਨਾ ਹੀ ਸਾਰੇ ਦਾ ਸਾਰਾ, ਇਹ ਲੋਕ ਟੱਪ ਗਏ ਸਨ। ਇਹ ਵਿਪਰਨ ਕੀ ਰੀਤ ਤਾਂ ਹੀ ਕਿਹਾ ਸੀ, ਜਬ ਇਹ ਗਏ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਕਿ ਉੱਥੇ ਵਾਲੀ ਡਿੱਗ ਪਈ ਤੇ ਸਵੇਰ ਨੂੰ ਫਿਰ ਉਹਨੇ ਗੱਡੇ ਜੇ ਪਹੀਏ ਜਿੱਡੀ ਇੰਨਾ ਸੋਨਾ ਬਣ ਗਿਆ। ਬੜੇ ਬੰਦੇ ਲਿਆਂਦੇ ਹੋਣਗੇ ਜਿਹੜੇ ਚੁੱਕ ਕੇ ਲੈ ਗਏ ਤੇ ਉਹ ਫਿਰ ਸੋਨਾ ਸਾਰੀ ਉਮਰ ਉਹਨਾਂ ਕੋਲ ਮੁੱਕਿਆ ਨਾ। ਇਹਨਾਂ ਦਾਨ ਇੱਥੇ ਵੱਧਦਾ। ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਪੰਡਿਤ ਜੀ ਤੁਹਾਡੇ ਕੀਤੇ ਪਾਪ ਵੀ ਫਿਰ ਇਸੇ ਤਰ੍ਹਾਂ ਹੀ ਇੱਥੇ ਵੱਧਦੇ ਹੋਣੇ। ਜੇ ਸੋਨਾ ਵੱਧ ਗਿਆ ਇੰਨਾ, ਇਹ ਜਿੰਨਾ ਝੂਠ ਤੁਸੀਂ ਬੋਲਦੇ ਹੋ, ਅਪਰਾਧ ਕਰਦੇ ਹੋ, ਇਸੇ ਮਿਕਦਾਰ ਵਿੱਚ ਹੀ ਇਹ ਵਾਧਾ ਹੋਵੇਗਾ, ਨਿਰੁੱਤਰ ਹੋਗਾ। ऐसे ऐसे झूठ बोले जाते सन दान सी गर्भाधान के केले अध्यादक फलां दे विच लुका के सोना दान करो। फिर हद ते उस वेले हो गई। मंदरां दे विच कहा गया बचियां दान करो। मैं कहना वो बालड़ियां नाल बड़ा जुल्म होया। उन्हां नूं कहंदे सन देवदासियां। जो नरक जीवन उन्हां दा बतीत हुंदा सी सारी उम्र पैरां नूं घुंगरू बन के मूर्तियां दी प्रसन्नता लई उन्हां नूं नचना पैंदा सी। तुसीं सुन के होर हैरान होवोगे। गुरु नानक देव पातशाह जो मनुखता लई दर्द रखदे ने जे उन्हां बचन आखे ने काल नाही जोग नाही नाही सत का टब थानष्ट जग प्रिष्ट होए डूबता है विचक। इष्ट देवां दे थां प्रिष्ट हो गए। हुण पुजारी ने शराब ते पीनी सी आप ते टंकी कढ़िया। उन्हें कहा जी देवत्या नूं शराब दा भोग लगदा है ते ऐसे अजे तक मंदर कायम ने हिंदुस्तान विच जिथे शराब दा भोग लगदा है। मंदरां विच शराब पहुंच गई ना देवत्यां दा पीन लग पे पुजारी। हुण मास खान लई मन अपना करदा सी। उन्हें कहा देवत्यां नूं बली चढ़ाई जानी चाहीदी है। जे किसे सज्जन नूं शक होवे जाओ कलकत्ते गुरुद्वारा है उत्थे जगत सुधार नाल काली दा मंदर मैं वेख के आया। आप उस नूं दो सकंजे लगे पए ने एक विच झोटे दी बली दित्ती जांदी है एक विच बकरे दी। उहदा खून लै के काली दे मूंह नूं लाउणा है काली माता दा मंदर। हुण जे घरे काली दे मूंह नूं खून लग सकदा है ते फिर पुजारी प्रसाद क्यों ना छक लवे। मास आप खा जान शराब आप पी जान। ए जी देवदासियां नृत कर दियां ने देवत्यां नूं खुश करन वास्ते ओ लड़कियां ने नचना इन्हां बैठ के वेखदे रहना। पातशाह कहन लगे तीर्थ प्रिष्ट हो गए ने। इष्ट देवां दे थां सन परमात्मा दा नाम जपण वास्ते। भाई इष्ट देवां दे थावां दी पवित्रता कायम रखो भावे सिर भी क्यों ना देना पवे। यही कारण सी जिस वेले मस्से रंगण ने कुकर्म कीता साडे इष्ट देव दा थां मंजा डाह के ओ बैठ के। जिस थां ते अज प्रकाश हुंदा है ना पीड़ा साहब है इत्थे उन्हें मंजा डाह लिया सी। जिस थां ते कीर्तनिए बैठ के कीर्तन करदे ने इत्थे वेशवा दे सजंदे बैठ के साज वजाउंदे सन अगे ओ वेशवा नचदी सी हुक्का उसने रख लिया। सिखां नूं किथे चैन आवे। सुखा सिंह मताप सिंह आए ते उसका सिर कट के लै गए। गुरु पातशाह दे दरबार विच जिहड़ा भी को कर्म करन वास्ते आया ओ इत्थे बचिया नहीं उहदा सिर नहीं बचिया। इत्थे ते जिहड़ा मत्था टेके शरदा नाल पवित्रता कायम रखे उहनूं ही रब भाग लाउंदा। मेरे बेनती करन तों भाव पर आ गया महमूद गजनी उहने आके मंदर तोड़ दित्ते। उहने वेख्या आए मुसलमान बेपती होई मूर्तियां दी उन लड़कियां नूं बन के अनेकां लै गए। हीरे मोती मंदरां विच इकट्ठे होए सन। सुन के तुसी हैरान होवोगे सोमनाथ दा मंदर ये जदो तोड़िया ना जिहड़ा संगल जिस नाल टल बने सन 200 मन पक्का वजन सी ते सोने दा सी उहने संगल उतार लिया 200 मन सोना ए ही उतार लिया। गुरु पातशाह ने कहा ये थां बड़े पवित्र चाहीदे ने इस थां ते कोई कुकर्म नहीं चाहीदा पर जिहड़े इस तरह करदे ने जरा वेखो हाल की हुंदा है। उन्हां ने बड़े सुंदर बचन कहे ने सोठ राग विच कष्टपदी है। मैं कुछ पंक्तियां आप नूं सुना देआं। मन कामना तीर्थ जाए बस्यो सिर करवत धराए मन की मैल ना उतरे ए बिद जे लख जतन कराए। तीर्थां ते जाके वस गया मन दी कामना बनी इत्थे ही अंतम समा बतावा सिर ते आरा रखवा लिया मन दी मैल इंज भी नहीं उतरी। इत्थे आत्मघात हो गया। कनक सोना कामनी इस्त्री हैवर वधिया घोड़े गैवर हाथी कनक कामनी हैवर गैवर बहु बिद दान दा तारा अनेकां दाते अनेक तरह दे दान करन वाले अन्न बस्तर भूम बहु अरपे न मिलिए हर द्वारा। ਅੰਨ ਬਸਤਰ ਕੱਪੜੇ ਭੂਮੀ ਜ਼ਮੀਨ ਦਾਨ ਕਰ ਦਿੱਤੀ, ਅਰਪਣ ਕੀਤੀ, ਰੱਬ ਦਾ ਦਰਵਾਜ਼ਾ ਤਾਂ ਵੀ ਨਹੀਂ ਲੱਭਾ। ਇੱਕ ਗੱਲ ਤੇ ਘੁੱਟ ਕੇ ਪੱਲੇ ਬੰਨ ਲਿਓ, ਜਿਹੜੀਆਂ ਵਸਤੂਆਂ ਕੋਲ ਹੁੰਦਿਆਂ ਕੁਝ ਨਹੀਂ ਮਿਲਿਆ, ਉਹਨਾਂ ਨੂੰ ਛੱਡਿਆਂ ਵੀ ਕੁਛ ਨਹੀਂ ਮਿਲੇਗਾ। ਮਿਲ ਜਾਂਦਾ ਤੇ ਕੋਲ ਹੁੰਦਿਆਂ ਹੀ ਕੁਛ ਮਿਲ ਜਾਂਦਾ। ਅਸਲ ਵਿੱਚ ਨਾ ਬਾਹਰ ਦਾ ਸਿਲਸਿਲਾ ਨਹੀਂ ਹੈ ਤੇ ਮਨ ਮਾਰਨ ਦਾ ਸਿਲਸਿਲਾ ਹੈ। ਅੰਦਰੋਂ ਜਿਸ ਦੀ ਹਉਮੈ ਮੁੱਕ ਜਾਏ, ਮਨ ਮਰ ਜਾਏ, ਉਸ ਨੂੰ ਪਰਮਾਤਮਾ ਮਿਲਦਾ। ਡੁੱਬਦਾ ਨਾ ਜਾਏ, ਪਰਮਾਤਮਾ ਦਾ ਦਰ ਕਿੱਥੇ ਲੱਭੇਗਾ। ਇਸ ਨਾਲ ਹੋਇਆ ਕਿ ਇਹ ਫੋਕਟ ਕਰਮ ਕਰਨ ਨਾਲ ਇੱਕ ਅਭਿਮਾਨ ਪੈਦਾ ਹੋ ਗਿਆ, ਹੰਕਾਰ ਪੈਦਾ ਹੋ ਗਿਆ ਕਿ ਮੈਂ ਕੁਛ ਕੀਤਾ। ਹਾਲਾਂਕਿ ਸਤ ਪੁਰਸ਼ਾਂ ਨੇ ਵਾਰ ਵਾਰ ਸੁਚੇਤ ਕੀਤਾ, ਤੀਰਥ ਵਰਤਿਆਰ ਦਾਨ ਕਰ ਮਨ ਮੈਂ ਧਰੈ ਗੁਮਾਨ। ਕੋਈ ਤੀਰਥ ਕਰਕੇ ਵਰਤ ਰੱਖ ਕੇ ਦਾਨ ਕਰਕੇ ਮਨ ਚ ਜੇ ਹੰਕਾਰ ਰੱਖਦਾ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਇਹ ਹਾਥੀ ਦਾ ਇਸ਼ਨਾਨ ਹੈ, ਇੱਕ ਪਾਸਿਓ ਇਸ਼ਨਾਨ ਕਰਵਾਇਆ, ਦੂਸਰੇ ਪਾਸਿਓ ਸਿਰ ਵਿਚ ਖਾਕ ਪਾਈ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜੇ ਕੋਈ ਐਸਾ ਕਰਦਾ, ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਣੇਗੇ। ਰੋਜ਼ ਸੁਣਦੇ ਹੋ, ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ। ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਣ ਤਰਾਈ। ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਪਿੰਡਾ ਧੋ ਕੇ ਜਿਹੜੇ ਬੈਠ ਗਏ ਮਤ ਸਮਝਣਾ ਸੁੱਚੇ ਹੋ ਗਏ, ਨਹੀਂ। ਮਨ ਦੇ ਅੰਦਰ ਜੇ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ ਤੇ ਸੁੱਚਾ ਬੰਦਾ ਕਿਵੇਂ ਹੋ ਗਿਆ। ਆਸਾ ਤ੍ਰਿਸ਼ਨਾ ਜੇ ਅੰਦਰ ਨੇ, ਸਾਰੇ ਅਵਗਣ ਅੰਦਰ ਨੇ, ਤੇ ਪੱਤ ਪੈਰ ਧੋਣ ਨਾਲ ਕੋਈ ਪਵਿੱਤਰ ਨਹੀਂ ਹੋ ਜਾਂਦਾ, ਪਵਿੱਤਰ ਕਿਵੇਂ ਹੁੰਦਾ ਹੈ। ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵਸਿਆ, ਕਹਿਤ ਕਬੀਰ ਤੇਈ ਨਰ ਸੋਚੇ ਸਾਚੀ ਪਰੀ ਵਿਚਾਰਾ। ਇਸੇ ਲਈ ਕਹਿ ਦਿੱਤਾ ਮਾਂਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਪਵਿੱਤਰ ਹੋਣਾ ਤੇ ਸੰਗਤ ਦੀ ਚਰਨ ਧੂੜ ਮੱਥੇ ਨੂੰ ਲਾ। ਬਾਣੀ ਪੜ, ਅਕਾਲ ਪੁਰਖ ਨਾਲ ਜੁੜ, ਨਹੀਂ ਤੇ ਯਾਦ ਰੱਖ ਕੋਟ ਇਸ਼ਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਣੇਗੇ। ਹੁਣ ਅੱਗੇ ਤੇ ਹੱਦ ਹੀ ਕਰ ਦਿੱਤੀ, ਇਸ ਤੋਂ ਅੱਗੇ ਹੋਰ ਕੋਈ ਕੀ ਕਹੇਗਾ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮਫਾਸ ਭਰੇਗੇ। ਬ੍ਰਹਮਾ ਵਰਗੇ, ਮਹੇਸ਼ਰ ਦਾ ਅਰਥ ਹੈ ਸ਼ਿਵਜੀ, ਬ੍ਰਹਮਾ ਸ਼ਿਵਜੀ ਵਿਸ਼ਨੂ ਸੱਚੀ ਇੱਕ ਅਪਸ਼ਰਾਂ ਦਾ ਨਾਮ ਹੈ। ਸੱਚੀ ਪਤ, ਸੱਚੀ ਦਾ ਪਤੀ ਭਾਵ ਇੰਦਰ ਰਾਜਾ। ਅੰਤ ਫਸੇ ਜਮਫਾਸ ਭਰੇਗੇ, ਐਸੇ ਦੇਵਤੇ ਵੀ ਅੰਤਮ ਸਮੇਂ ਜਮ ਦੀ ਫਾਈ ਵਿਚ ਪੈਣਗੇ। ਕਿਉਂ ਜਮ ਦੀ ਫਾਈ ਵਿਚ ਪੈਣਗੇ? ਇਹਨਾਂ ਦੀ ਤੇ ਬੜੀ ਮਹਿਮਾ ਹੈ। ਪਾਤਸ਼ਾਹ ਕਹਿੰਦੇ ਨੇ ਇਹਨਾਂ ਨੂੰ ਵੇਖੋ, ਅੰਦਰੋਂ ਤੇ ਰੋਂਦੇ ਪਏ ਨੇ। ਤਪੀਸ਼ਰ ਤਪ ਕਰਦੇ ਸਨ ਇੰਦਰ ਦਾ ਸਿੰਘਾਸਨ ਮਿਲ ਜਾਏ, ਪਾਤਸ਼ਾਹ ਕਹਿੰਦੇ ਨੇ ਪਹਿਲੇ ਵੇਖੇ ਤੇ ਸਹੀ, ਉਹ ਤੇ ਆਪ ਰੋਂਦਾ ਪਿਆ। ਸਹੰਸਰ ਦਾਨ ਦੇ ਇੰਦਰ ਰਵਾਇਆ, ਇੰਦਰ ਕੋਈ ਪ੍ਰਸੰਨ ਕੋਈ ਖੁਸ਼ ਨਹੀਂ। ਮਤ ਸਮਝੋ ਇੰਦਰ ਤ੍ਰਿਪਤ ਹੈ, ਗੁਰਸਿੱਖ ਨਹੀਂ ਕਹਿੰਦਾ ਮੈਂ ਇੰਦਰ ਬਣ ਜਾਵਾਂ, ਤੇ ਕਹਿੰਦਾ ਪਾਤਸ਼ਾਹ ਮੈਂ ਤੇਰਾ ਸਿੱਖ ਬਣ ਜਾਵਾਂ, ਮੈਨੂੰ ਪ੍ਰਵਾਨ ਕਰ ਲੈ, ਤੇਰੀ ਚਰਨ ਧੂੜ ਮਿਲ ਜਾਏ। ਨਾ ਮੈਂ ਇੰਦਰ ਬਣਨ ਲਈ ਤਿਆਰ ਹਾਂ, ਨਾ ਮੈਂ ਕਿਸੇ ਹੋਰ ਦੇਵਤੇ ਦੀ ਪਦਵੀ ਲੈਣ ਵਾਸਤੇ ਤਿਆਰ ਹਾਂ, ਮੈਨੂੰ ਚਰਨ ਸ਼ਰਨ ਵਿਚ ਰੱਖ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿਤ ਪੜੋ, ਕੋਈ ਸ਼ੰਕਾ ਨਹੀਂ ਰਹਿ ਜਾਂਦਾ। ਗੁਰਮਤ ਦੀ ਵਿਆਖਿਆ ਜੇ ਕਿਸੇ ਕਰਨੀ ਹੈ ਸਮਝਣੀ ਹੈ, ਇਹਨਾਂ ਦੋ ਮਹਾਂਪੁਰਖਾਂ ਨੂੰ ਜ਼ਰੂਰ ਪੜੇ, ਇੱਕ ਭਾਈ ਨੰਦ ਲਾਲ ਨੂੰ, ਇੱਕ ਭਾਈ ਗੁਰਦਾਸ ਜੀ ਨੂੰ। ਕੋਈ ਕਹਿ ਰਿਹਾ ਸੀ ਕਿ ਤਪ ਕਰੇ, ਕੋਈ ਵਿਸ਼ਨਪੁਰੀ ਜਾਂਦਾ, ਬ੍ਰਹਮਪੁਰੀ ਚਲਾ ਜਾਂਦਾ, ਸ਼ਿਵਪੁਰੀ ਚਲਾ ਜਾਂਦਾ, ਬੈਕੁੰਠ ਜਾਂਦਾ, ਜੀ ਇੰਦਰਪੁਰੀ ਚਲਾ ਜਾਂਦਾ ਸਵਰਗਾਂ ਚ। ਭਾਈ ਸਾਹਿਬ ਜੀ ਤੁਸੀਂ ਕਹਿਣ ਲੱਗੇ ਇੱਥੇ ਤੇ ਮੈਂ ਜਾਣ ਲਈ ਤਿਆਰ ਨਹੀਂ ਕਿਸੇ ਥਾਂ ਤੇ ਵੀ। ਕਿਉਂ? ਕਹਿਣ ਲੱਗੇ ਨਾ ਮੈਂ ਮੁਕਤੀ ਚਾਹੁੰਦਾ ਹੀ ਨਹੀਂ ਤੇ ਤੁਸੀਂ ਕੀ ਚਾਹੁੰਦੇ ਹੋ। ਪ੍ਰਮਾਣ ਉਹਨਾਂ ਨੇ ਜਿਹੜੇ ਦਿੱਤੇ ਨੇ ਤਿੰਨ ਪੜ੍ਹ ਕੇ ਮਨ ਗਦਗਦ ਹੋ ਜਾਂਦਾ, ਮੂੰਹੋਂ ਨਿਕਲਦਾ ਧੰਨ ਭਾਈ ਗੁਰਦਾਸ, ਧੰਨ ਉਹ ਤੁਸੀਂ ਤੇ ਧੰਨ ਹੈ ਤੁਹਾਡੀ ਸਿੱਖੀ। ਕਹਿੰਦੇ ਨੇ ਖੁੱਲੇ ਰਹਿਣ ਨਾਲੋਂ ਬਾਜ ਬੱਜਾ ਹੀ ਚੰਗਾ ਹੈ। ਖੁੱਲਾ ਹੋਵੇਗਾ ਪਤਾ ਨਹੀਂ ਦਿਹਾੜੀ ਚ ਕਿੰਨੀਆਂ ਚਿੜੀਆਂ ਮਾਰੇ, ਕਿੰਨੇ ਕਬੂਤਰ ਮਾਰੇ, ਕਿੰਨੇ ਜੀਵਾਂ ਦੀ ਹੱਤਿਆ ਕਰੇ। ਜੇ ਬੱਜਾ ਹੋਵੇਗਾ ਤੇ ਜੀਵ ਹੱਤਿਆ ਤੋਂ ਬਚਿਆ ਰਹੇਗਾ। ਦੂਸਰਾ ਪ੍ਰਮਾਣ ਦਿੱਤਾ, ਖੁੱਲੇ ਰਹਿਣ ਨਾਲੋਂ ਤੋਤਾ ਪਿੰਜਰੇ ਚ ਹੀ ਚੰਗਾ ਹੈ। ਖੁੱਲਾ ਹੋਵੇਗਾ ਤੇ ਬਿੱਲਾ ਫੜ ਕੇ ਖਾ ਜਾਏਗਾ, ਬੰਦ ਹੋਏਗਾ ਤੇ ਬਿੱਲੇ ਦੀ ਉੱਥੇ ਤੱਕ ਪਹੁੰਚ ਨਹੀਂ। ਕਹਿੰਦੇ ਨੇ ਖੁੱਲੇ ਰਹਿਣ ਨਾਲੋਂ ਚੱਕਵੀ ਚੱਕਵਾ ਬੰਦ ਹੀ ਚੰਗੇ ਨੇ। ਖੁੱਲੇ ਰਹੇ ਤੇ ਰਾਤ ਨੂੰ ਵਿਛੜ ਜਾਣਗੇ, ਬੰਦ ਰਹੇਗੇ ਤੇ ਵਿਛੜਨਗੇ ਨਾ। ਉਹ ਰਾਮ ਦਾ ਸਰਾਪ ਟਲ ਜਾਏਗਾ ਕਿ ਤੁਸੀਂ ਰਾਤ ਵਿਛੜ ਜਾਓਗੇ। ਕਹਿੰਦੇ ਨੇ ਮੁਕਤੀ ਨਾਲੋਂ ਮਨੁੱਖਾ ਜਨਮ ਹੀ ਚੰਗਾ, ਜੇ ਮੈਂ ਸਿੱਖ ਬਣਾ ਵਾਰ ਵਾਰ ਗੁਰੂ ਕੀ ਸੰਗਤ ਵਿੱਚ ਆਵਾਂ, ਗੁਰੂ ਦੇ ਦੀਦਾਰ ਕਰਾਂ। ਦਾਤਾ ਮੈਨੂੰ ਮਨੁੱਖਾ ਜਨਮ ਦੇ ਪਰ ਮਨਮੁਖ ਨਾ ਬਣਾਈ, ਨਿਗੋਰਾ ਨਾ ਮੈਨੂੰ ਬਣਾਈ, ਮੈਨੂੰ ਆਪਣੀ ਚਰਨ ਸ਼ਰਨ ਵਿੱਚ ਰੱਖੀ। ਖੁੱਲੇ ਸਹਿ ਬੰਧਨ ਵਿਖੇ ਪਲੋ ਹੈ ਸਿੰਚਾਨੇ, ਸਿੰਚਾਨ ਬਾਜ ਦੀ ਇੱਕ ਕਿਸਮ ਹੈ। ਖੁੱਲੇ ਸਹਿ ਬੰਧਨ ਵਿਖੇ ਪਲੋ ਹੈ ਸਿੰਚਾਨੇ, ਜਾਂ ਤੇ ਜੀਵ ਘਾਤ ਕਰੇ ਨਾ ਬੇਕਾਰ ਹੋਏ। ਆ ਬਾਈ ਜੀਵ ਘਾਤ ਨਹੀਂ ਕਰਦਾ, ਬਚਿਆ ਰਹਿੰਦਾ, ਵਕਾਰ ਨਹੀਂ ਹੁੰਦੇ। ਖੁੱਲੇ ਸੇ ਬੰਧਨ ਵਿਖੇ ਪਲੋ ਹੈ ਸੂਆ ਪ੍ਰਸਿੱਧ, ਸੂਆ ਤੋਤਾ। ਖੁੱਲੇ ਸੇ ਬੰਧਨ ਵਿਖੇ ਪਲੋ ਹੈ ਸੂਆ ਪ੍ਰਸਿੱਧ, ਸੋਹਣੇ ਉਪਦੇਸ਼ ਰਾਮ ਨਾਮ ਲਿਵ ਲਾਵਈ। ਆਪ ਸਾਖੀ ਉਹ ਸੁਣਦੇ ਹੋ ਵੀ ਇੱਕ ਤੋਤੇ ਨੇ ਗਣਕਾ ਤਾਰ ਦਿੱਤੀ, ਖੁੱਲੇ ਤੋਤੇ ਨੇ ਨਹੀਂ ਤਾਰੀ, ਉਹ ਤੇ ਰਾਮ ਕਹਿੰਦਾ ਹੀ ਨੇ। ਇਹ ਪਿੰਜਰੇ ਦੇ ਤੋਤੇ ਨੇ ਤਾਰੀ ਸੀ, ਇਹ ਸਾਧ ਸੰਗਤ ਇੱਕ ਪਿੰਜਰਾ ਹੈ। ਇੱਥੇ ਜਿਹੜਾ ਆ ਕੇ ਬੈਠ ਜਾਏਗਾ ਵਕਾਰਾਂ ਦੇ ਬਿੱਲੇ ਤੋਂ ਬਚਿਆ ਰਹੇਗਾ, ਉਹਦਾ ਜੀਵਨ ਪਵਿੱਤਰ ਰਹੇਗਾ। ਖੁੱਲੇ ਸੇ ਬੰਧਨ ਵਿਖੇ ਚੱਕਈ ਭਲੀ ਸੋ, ਜਾਂਤੇ ਰਾਮ ਰੇਖ ਮੇਟ ਨਿਸ ਪ੍ਰਿਆ ਸੰਗ ਪਾ। ਬਈ ਇੱਕ ਸਲੋਕ ਪੜ੍ਹਦੇ ਹੋ ਨਾ ਕਬੀਰ, ਚੱਕਈ ਜਿਉ ਨਿਸ ਬਿਸ਼ਰ ਆਏ ਮਿਲੇ ਪ੍ਰਭਾਤ, ਜੋ ਨਰ ਬਿਸ਼ਰ ਰਾਮ ਤੇ ਨਾ ਦਿਨ ਮਿਲੇ ਨਾ ਰਾਤ। ਇਹ ਸਰਾਪ ਦੀ ਕਹਾਣੀ ਐਸੀ ਲਿਖੀ ਹੈ ਕਿ ਜਦੋਂ ਸੀਤਾ ਨੂੰ ਰਾਮ ਦੀ ਸੀਤਾ ਨੂੰ ਉਠਾ ਕੇ ਲੈ ਗਿਆ ਰਾਵਣ, ਤੇ ਉਹ ਬੜੇ ਬੇਬਲ ਹੋਏ, ਉੱਚੀ ਉੱਚੀ ਰੋ ਰਹੇ ਨੇ। ਅੱਜ ਵੀ ਰਾਮਲੀਲਾ ਜਦੋਂ ਹੁੰਦੀ ਹੈ ਨਾ, ਜੇ ਕਿਸੇ ਨੇ ਵੇਖੀ ਹੋਵੇ ਤੇ ਉਹ ਰਾਮ ਭਾਵੇਂ ਝੂਠੀ ਮੂਠੀ ਰੋਂਦਾ ਪਰ ਉੱਚੀ ਉੱਚੀ ਰੋਂਦਾ, ਉੱਚੀ ਆਵਾਜ਼ਾਂ ਮਾਰਦਾ। ਖੈਰ ਇਹ ਰਾਮ ਤੇ ਦਿਲੋਂ ਨਹੀਂ ਰੋਂਦਾ, ਇਹ ਤੇ ਐਕਟਿੰਗ ਕਰਦਾ ਨਾ, ਪਰ ਉਹ ਰਾਮ ਦਿਲੋਂ ਰੋਂਦਾ ਸੀ ਕਿ ਸੀਤਾ ਕਿੱਥੇ ਗਈ। ਕਹਿੰਦੇ ਨੇ ਉਸ ਵੇਲੇ ਚੱਕਵੀ ਨੇ ਤਾਨਾ ਮਾਰਿਆ, ਕਹਿਣ ਲੱਗੀ ਚੰਗਾ ਅਵਤਾਰ ਹੈ ਤੂੰ, ਰੱਬ ਦੇ ਪਿਆਰੇ ਤੇ ਨਿਰਮੋਹ ਹੁੰਦੇ ਨੇ, ਤੇ ਤੂੰ ਪਤਨੀ ਦੇ ਵਿਯੋਗ ਚ ਹੀ ਰੋਈ ਜਾਂਦਾ, ਤੇ ਤੂੰ ਲੋਕਾਂ ਨੂੰ ਕੀ ਮਤ ਦੇਣੀ, ਤੂੰ ਰੋ ਰਿਹਾ। ਤੇ ਇਹਨੂੰ ਗੁੱਸਾ ਆ ਗਿਆ, ਕਹਿਣ ਲੱਗੇ ਮੈਂ ਤੇ ਰੋ ਰਿਹਾ ਅੱਜ, ਤੇ ਤੇਰੀ ਸੰਤਾਨ ਸਦਾ ਵਾਸਤੇ ਹੀ ਰੋਏਗੀ, ਜਾ ਮੇਰਾ ਸਰਾਪ ਹੈ, ਤੁਹਾਡਾ ਰਾਤ ਨੂੰ ਵਿਛੋੜਾ ਪੈ ਜਾਏਗਾ। ਇਸੇ ਲਈ ਕਹਿੰਦੇ ਨੇ ਚੱਕਵੀ ਚੱਕਵਾ ਸਾਰੀ ਰਾਤ ਹੀ ਕਿਤੇ ਹੋਣ ਨਾ ਬਾਹਰ ਤੇ ਬੋਲਦੇ ਰਹਿੰਦੇ ਨੇ, ਇਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਪਿੰਜਰੇ ਚ ਬੰਦ ਹੋ ਜਾਣ ਤੇ ਉਹ ਸਰਾਪ ਮੁੱਕ ਗਿਆ, ਵਿਛੜਨਗੇ ਨਹੀਂ। ਇਸੇ ਤਰ੍ਹਾਂ ਉਹ ਕਹਿੰਦੇ ਨੇ ਤੈਸੇ ਮੋਖ ਪਦਵੀ ਸੇ ਮਾਨਸ ਜਨਮ ਭਲੋ, ਮੋਖ ਪਦਵੀ ਨਾਲੋਂ ਮਨੁੱਖਾ ਜਨਮ ਚੰਗਾ ਭਲਾ, ਪਰ ਤਾਂ ਭਲਾ ਇਹ ਨਹੀਂ ਕਿ ਦਿਹਾੜੀ ਭਰ ਬੰਦਾ ਕੁਕਰਮ ਹੀ ਕਰਦਾ ਰਹੇ ਤੇ ਮਨੁੱਖਾ ਜਨਮ ਭਲਾ ਨਹੀਂ, ਫੇਰ ਨਹੀਂ। ਗੁਰਮੁਖ ਹੋਏ ਸਾਧ ਸੰਗ ਪ੍ਰਭ ਧਿਆਵਾਈ, ਗੁਰੂ ਦੀ ਸ਼ਰਨ ਪੈ ਕੇ ਸਾਧ ਸੰਗਤ ਵਿੱਚ ਆ ਕੇ ਕੋਈ ਧਿਆਉਂਦਾ ਉਹਨੂੰ ਕੋਈ ਇੱਛਿਆ ਨਹੀਂ ਮੈਂ ਬ੍ਰਹਮਪੁਰੀ ਜਾਵਾਂ। ਹੁਣ ਜ਼ਰਾ ਧਿਆਨ ਨਾਲ ਇਹਨਾਂ ਦੇਵਤਿਆਂ ਨਾਲ ਜਿਹੜੀਆਂ ਕਹਾਣੀਆਂ ਜੁੜੀਆਂ ਨੇ ਉਹ ਪੜ੍ਹ ਕੇ ਤੇ ਵੇਖੋ ਕਿ ਬ੍ਰਹਮਾ ਦੀ ਬੁਰੀ ਦ੍ਰਿਸ਼ਟੀ ਹੋ ਗਈ, ਵਿਸ਼ਨੂੰ ਨੇ ਇੱਕ ਸਿਰ ਹੀ ਕੱਟ ਦਿੱਤਾ, ਸ਼ਿਵਜੀ ਨੇ ਸਿਰ ਕੱਟ ਦਿੱਤਾ। ਇਸ ਤਰ੍ਹਾਂ ਕਹਿੰਦੇ ਨੇ ਉਹ ਸ਼ਿਵਜੀ ਦੇ ਪੈਰ ਨਾਲ ਜੁੜ ਗਿਆ, ਕਪਾਲ ਮੋਚਨ ਆ ਕੇ ਉਤਰੇ ਆ। ਇਹ ਦੇਵਤਿਆਂ ਬਾਰੇ ਕਹਾਣੀਆਂ ਨੇ, ਇੱਕ ਫਕੀਰ ਦੀ ਇਸਤਰੀ ਤੇ ਮੰਦੀ ਨਜ਼ਰ ਕੀਤੀ ਆ, ਹੱਲਿਆ ਤੇ ਉਹਦਾ ਫਲ ਭੋਗਣਾ ਪਿਆ। ਦਸ਼ਮੇਸ਼ ਪਿਤਾ ਦੀ ਜੀਵਨ ਗਾਥਾ ਪੜ੍ਹਦਿਆਂ ਮੈਂ ਹੈਰਾਨ ਹੋ ਗਿਆ, ਉਹਨਾਂ ਦੇ ਮਨ ਵਿੱਚ ਇੰਦਰ ਬਾਰੇ ਕੀ ਭਾਵਨਾ ਹੈ? ਸੱਚ ਤੇ ਹੈ, ਜੇ ਇੰਦਰ ਕਿਤੇ ਕਾਬੂ ਆ ਜਾਂਦਾ ਨਾ ਕਲਗੀਆਂ ਵਾਲੇ ਦੇ, ਤੇ ਜੋ ਬੱਸੀ ਦੇ ਪਠਾਨ ਨਾਲ ਕੀਤੀ ਹੈ ਨਾ, ਉਹ ਕੁਛ ਨਾ ਕਰਨਾ ਸੀ। ਉਹ ਆ ਗਿਆ ਇੱਕ ਬ੍ਰਾਹਮਣ, ਕਹਿਣ ਲੱਗਾ ਮਹਾਰਾਜ ਜੀ ਮੇਰੀ ਪਤਨੀ ਉਠਾ ਕੇ ਲੈ ਗਏ ਹੈ ਬੱਸੀ ਦਾ ਪਠਾਨ ਸਾਹਿਬ। ਕਹਿਣ ਲੱਗੇ ਆ ਜਾਏਗੀ ਵਾਪਸ, ਤੂੰ ਇੱਥੇ ਬੈਠ। ਸਾਹਿਬ ਜਦੇ ਅਜੀਤ ਸਿੰਘ ਦੀ ਉਮਰ ਸੀ ਉਸ ਵੇਲੇ 17 ਸਾਲ। ਮੇਰੇ ਪਾਤਸ਼ਾਹ ਨੇ 100 ਸਿੰਘ ਤਿਆਰ ਕਰਕੇ ਭੇਜੇ ਆ। ਕਹਿਣ ਲੱਗੇ ਅਜੀਤ ਸਿੰਘ ਉਹ ਬੀਬੀ ਨੂੰ ਵੀ ਲੈ ਆ, ਉਹ ਪਠਾਨ ਨੂੰ ਵੀ ਨਾਲ ਹੀ ਲੈ ਆ। ਅੰਮ੍ਰਿਤ ਵੇਲਾ ਸੀ, ਉਹ ਸੁੱਤੇ ਪਏ ਸਨ ਤੇ ਜਾ ਛਾਪਾ ਮਾਰਿਆ ਗੁਰੂ ਕੇ ਲਾਲ ਨੇ, ਉਹ ਬੀਬੀ ਨੂੰ ਉਸ ਪਠਾਨ ਨੂੰ ਪਕੜ ਕੇ ਲੈ ਆਂਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਗੱਡ ਦਿਓ ਇਹਨੂੰ ਜ਼ਮੀਨ ਚ। ਉਹਨੂੰ ਤੇ ਤੀਰ ਮਾਰ ਮਾਰ ਕੇ ਮਾਰ ਦਿੱਤਾ, ਉਹਦੀ ਸਜ਼ਾ ਉਹਨੂੰ ਦਿੱਤੀ, ਨਾਲ ਕਹਿ ਦਿੱਤਾ ਭਾਈ ਇਹ ਬੀਬੀ ਲੈ ਜਾਓ, ਪਰ ਬ੍ਰਾਹਮਣ ਇੱਕ ਗੱਲ ਯਾਦ ਰੱਖ, ਤੁਹਾਨੂੰ ਇੱਕ ਬਿਮਾਰੀ ਹੈ, ਉਹ ਪਤਾ ਕਿਹੜੀ? ਇਹ ਗੁਨਾ ਤੁਹਾਡਾ ਹੈ, ਜੇ ਉਠਾ ਕੇ ਲੈ ਗਿਆ ਇੱਜ਼ਤ ਦਾ ਰਾਖਾ ਤੂੰ ਸਾਂ। ਇੱਕ ਹੋਰ ਮੁਸ਼ਕਿਲ ਬਣਦੀ ਸੀ, ਭਾਈ ਜੇ ਸਿੰਘ ਬੱਚੀਆਂ ਛੁਡਾ ਵੀ ਦਿੰਦੇ ਸਨ ਨਾ, ਤੇ ਘਰ ਵਾਲੇ ਰੱਖਦੇ ਨਹੀਂ ਸਨ, ਉਹ ਕਹਿੰਦੇ ਸਨ ਭ੍ਰਿਸ਼ਟ ਹੋ ਗਈ ਜੀ, ਇਹਨੂੰ ਮਲੇਸ਼ ਸ਼ੋਗ ਹੈ। ਕਹਿਣ ਲੱਗੇ ਯਾਦ ਰੱਖ, ਜੇ ਐਸੀ ਗੱਲ ਕੋਈ ਕੀਤੀ ਤੇ ਉਹ ਹਾਲ ਪਠਾਣ ਵਾਲਾ ਤੇਰਾ ਹੋਵੇਗਾ, ਇਹਨੂੰ ਲੈ ਜਾ ਔਰ ਇੱਜ਼ਤ ਨਾਲ ਹੁਣ ਰੱਖਣਾ। ਗੁਰੂ ਪਾਤਸ਼ਾਹ ਗਏ ਜਦੋਂ ਮਾਲਵੇ ਸਾਬੋ ਕੀ ਤਲਵੰਡੀ, ਤੇ ਕਹਿੰਦੇ ਨੇ ਬਰਸਾਤ ਨਾ ਹੋਵੇ। ਪਾਤਸ਼ਾਹ ਕਹਿੰਦੇ ਨੇ ਭਾਈ ਡੱਲਿਆ ਬਰਸਾਤ ਨਹੀਂ ਨਾ ਪੈ ਰਹੀ। ਕਹਿਣ ਲੱਗੇ ਨਹੀਂ ਪਾਤਸ਼ਾਹ ਇੰਦਰ ਨਹੀਂ ਪਾਉਂਦਾ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਸੁੰਦਰ ਸ਼ਬਦ ਲਿਖੇ ਨੇ, ਉਹ ਕਥਾ ਆਪਣੇ ਸੁਣੀ ਹੋਵੇਗੀ। ਕਹਿਣ ਲੱਗੇ ਜੁੱਤੀ ਉਤਾਰ ਤੇ 7 ਜੁੱਤੀਆਂ ਮਾਰ ਇੰਦਰ ਨੂੰ, ਬਦਲ ਆਪੇ ਆ ਜਾਏਗਾ। ਕਹਿਣ ਲੱਗਾ ਪਾਤਸ਼ਾਹ ਕੋ ਦਿਸਦਾ ਹੋਵੇ ਤੇ ਮੈਂ ਮਾਰਾਂ ਕਿਨੂੰ? ਕਹਿਣ ਲੱਗੇ ਆਕਾਸ਼ ਵੱਲ ਮਾਰ। ਵਗਾ ਕੇ ਉੱਪਰ 7 ਵਾਰੀ ਜੁੱਤੀ ਮਾਰੀ, ਦਸ਼ਮੇਸ਼ ਪਿਤਾ ਦਾ ਬਚਨ ਕਹਿੰਦੇ ਨੇ ਬਦਲ ਆ ਗਿਆ। ਇੰਨੀ ਬਰਸਾਤ ਪਈ ਕਿ ਸਾਰੇ ਟੋਭੇ ਭਰ ਗਏ ਪਾਣੀ ਪਾਣੀ। ਕਹਿਣ ਲੱਗੇ ਪਾਤਸ਼ਾਹ ਹੁਣ ਬਹੁਤਾ ਪੈ ਗਿਆ, ਹੁਣ ਬੰਦੀ ਨਹੀਂ ਹੁੰਦਾ, ਹੁਣ ਕੀ ਕਰੀਏ? ਗੁਰੂ ਪਾਤਸ਼ਾਹ ਕਹਿਣ ਲੱਗਾ ਪਹਿਲੇ ਵਾਲਾ ਹੀ ਗੁਰ ਫੇਰ ਵਰਤ, ਇਹ ਬੱਦਲ ਬੰਦ ਹੋ ਜਾਏਗਾ। ਲਿਖਿਆ 7 ਵਾਰੀ ਜੁੱਤੀ ਫਿਰ ਉੱਪਰ ਮਾਰੀ, ਬੱਦਲ ਬੰਦ ਹੋ ਗਿਆ। ਮੇਰੇ ਸਾਖੀ ਸੁਣਾਉਣ ਤੋਂ ਭਾਵ ਕੀ, ਗੁਰੂ ਪਾਤਸ਼ਾਹ ਤੇ ਇੰਦਰ ਦੀ ਇੰਨੀ ਇੱਜ਼ਤ ਕਰਦੇ ਨੇ, ਇਸ ਤੋਂ ਜ਼ਿਆਦਾ ਕੋਈ ਨਹੀਂ। ਕਹਿੰਦੇ ਨੇ ਭਲਿਆ ਲੋਕਾ, ਤੂੰ ਦੱਸ ਸੁੰਦਰ ਅਪਸ਼ਰਾਂ ਤੇਰੇ ਘਰ ਵਿੱਚ, ਤੂੰ ਇੱਕ ਫਕੀਰ ਦੀ ਔਰਤ ਤੇ ਮੰਦੀ ਨਜ਼ਰ ਰੱਖਣਾ, ਤੇਰੀ ਇੱਜ਼ਤ ਸਾਡੀ ਨਜ਼ਰ ਚ ਕੀ ਹੋਵੇ? ਮੇਰੇ ਸਤਿਗੁਰਾਂ ਨੇ ਚਾਹਿਆ ਸਿੱਖ ਦਾ ਜੀਵਨ ਪਵਿੱਤਰ ਹੋਵੇ, ਉਹਨਾਂ ਕਿਹਾ ਨਾ ਦੇਵਤਿਆਂ ਦੀ ਗੱਲ ਕਰਦੇ ਹੋ, ਇਹ ਤੇ ਸਾਰੇ ਜਮ ਦੀ ਫਾਈ ਵਿੱਚ ਪੈਣਗੇ, ਫਿਰ ਸਰਵਨ ਕਰੋ। ਗੁਰੂ ਕਾ ਸਿੱਖ ਭੁੱਲ ਕੇ ਵੀ ਦੇਵਤਿਆਂ ਦਾ ਪੁਜਾਰੀ ਨਾ ਬਣੇ। ਮੈਂ ਕਵਿਤ ਭਾਈ ਗੁਰਦਾਸ ਦਾ ਆਪ ਨੂੰ ਸੁਣਾਵਾਂ, ਕਿਸੇ ਸੱਜਣ ਨੂੰ ਸ਼ੰਕਾ ਨਾ ਰਹਿ ਜਾਏ, ਮੈਂ ਕੁਵਤ ਕਥਨੀ ਨਹੀਂ ਕਰ ਰਿਹਾ। ਉਹ ਕਹਿੰਦੇ ਨੇ ਕੌਡੀਆਂ ਦਾ ਵਪਾਰ ਕਰਦਾ ਕੋਈ ਪੈਸਿਆਂ ਤੱਕ ਜਾ ਪਹੁੰਚੇ ਤਰੱਕੀ ਹੋ ਗਈ, ਪੈਸਿਆਂ ਤੋਂ ਸੋਨੇ ਤੱਕ ਜਾ ਪਹੁੰਚੇ ਹੋਰ ਤਰੱਕੀ ਹੋ ਗਈ, ਸੋਨੇ ਤੋਂ ਹੀਰਿਆਂ ਦਾ ਵਪਾਰੀ ਬਣ ਗਿਆ ਭਾਈ ਕਮਾਲ ਹੈ, ਤੇ ਕੁਲ ਦੀਪਕ ਇੱਥੇ ਤੱਕ ਜਾ ਪਹੁੰਚਿਆ, ਬਿਜ਼ਨਸ ਇੰਨਾ ਵੱਧ ਗਿਆ ਕੌਡੀਆਂ ਤੋਂ ਹੀਰਿਆਂ ਤੱਕ ਜਾ ਪਹੁੰਚਿਆ। ਪਰ ਕਹਿੰਦੇ ਨੇ ਉਸ ਨੂੰ ਦਿੱਤਾ ਪੁੱਤਰ ਨੂੰ ਬਿਜ਼ਨਸ, ਉਹ ਫਿਰ ਕੌਡੀਆਂ ਚ ਆ ਗਏ। ਲੋਕੀ ਕਹਿਣ ਲੱਗੇ ਤੂੰ ਕਪੁੱਤਰ ਨਿਕਲੇ ਹੈ, ਬਾਪ ਹੀਰਿਆਂ ਦਾ ਵਣਜਾਰਾ ਤੇ ਤੂੰ ਕੌਡੀਆਂ ਚ। ਹੁਣ ਉਹ ਕਹਿੰਦੇ ਨੇ ਜਿਹੜਾ ਸਤਿਗੁਰੂ ਦਾ ਸ਼ਬਦ ਪੜਦਾ, ਸ਼ਬਦ ਨਾਲ ਜੁੜਿਆ, ਰੱਬ ਦੀ ਮਹਿਮਾ ਕਰਦਾ ਹੈ ਤੇ ਕੌਡੀਆਂ ਤੋਂ ਹੀਰਿਆਂ ਤੱਕ ਪਹੁੰਚ ਗਿਆ, ਪਰ ਜਿਹੜਾ ਸ਼ਬਦ ਛੱਡ ਕੇ ਫੇਰ ਪੱਥਰ ਪੂਜਣ ਲੱਗ ਪਿਆ, ਮੂਰਤੀਆਂ ਤੱਕ ਆ ਗਿਆ, ਦੇਵੀ ਦੇਵਤਿਆਂ ਤੱਕ ਚਲਾ ਗਿਆ, ਉਹ ਹੀਰਿਆਂ ਤੋਂ ਕੌਡੀਆਂ ਤੱਕ ਆ ਗਿਆ, ਉਸ ਨੇ ਬਹੁਤ ਬੁਰਾ ਕੀਤਾ, ਉਸ ਨੇ ਕੋਈ ਚੰਗਾ ਨਹੀਂ ਕੀਤਾ। ਕੌਡਾ ਪੈਸਾ ਰੁਪਈਆ ਸੁਣਈਆ ਕੋ ਬਣਜ ਕਰੈ, ਰਤਨ ਪਾਰਖ ਹੋਏ ਜੋਹਰੀ ਕਹਾਵਈ, ਜੋਹਰੀ ਕਹਾਏ ਪੁਨ ਕੌਡਾ ਕੋ ਬਣਜ ਕਰੇ, ਪੰਚ ਪ੍ਰਵਾਨ ਮੈਂ ਪ੍ਰਤਿਸ਼ਠਾ ਘਟਾਵਈ, ਸ਼ਾਡ ਗੁਰਦੇਵ ਸੇਵ ਸ਼ਾਡਿਆਣ ਦੇਵ ਗੁਰਦੇਵ ਕੋ ਸੇਵਕ ਹੋਏ, ਲੋਕ ਪਰਲੋਕ ਵੇਖੇ ਊਚ ਪਦ ਪਾਵਈ, ਛਾੜ ਗੁਰਦੇਵ ਸੇਵ ਆਣ ਦੇਵ ਸੇਵਕ ਹੋਏ, ਨੇਫਲ ਜਨਮ ਕਪੂਤ ਹੋਏ ਹਸਾਵਈ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਵੱਡੇ ਦੇਵਤੇ ਤੁਸੀਂ ਕਹਿੰਦੇ ਹੋ, ਸੁਣੋ, ਕੋਟ ਇਸ਼ਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਣੇਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਗੇ। ਇਹ ਕਿਉਂ ਕਿਹਾ? ਕੋਈ ਵੀ ਦੇਵਤਾ ਉਹ ਪੈਦਾ ਵੀ ਹੋਇਆ ਤੇ ਉਹਦਾ ਅੰਤ ਵੀ ਹੋਇਆ, ਭਾਵੇਂ ਕਿੱਡੀ ਲੰਬੀ ਉਮਰ ਹੋਵੇ। ਭਾਈ ਸਾਹਿਬ ਨੇ ਐਸਾ ਲਿਖਿਆ, 14 ਇੰਦਰ ਬਨਾਸ ਕਾਲ ਬ੍ਰਹਮਾ ਦਾ ਇੱਕ ਦਿਵਸ ਬਤਾਵਾ। ਸਾਡੇ ਦਿਨ ਵਿੱਚ ਤੇ ਦੇਵਤਿਆਂ ਦੇ ਦਿਨਾਂ ਚ ਫਰਕ ਕਿਹਾ ਕਿ ਤੁਹਾਡਾ ਇੱਕ ਦਿਨ ਤੇ ਦੇਵਤਿਆਂ ਦਾ ਇੱਕ, ਹਾਂ ਸਾਡਾ ਸਾਲ ਤੇ ਦੇਵਤਿਆਂ ਦਾ ਇੱਕ ਦਿਨ ਬਰਾਬਰ ਹੈ। ਇਹ ਮੈਨੂੰ ਇੰਜ ਜਾਪਦਾ, ਜਿੱਥੇ ਸੁਖ ਜ਼ਿਆਦਾ ਨੇ ਨਾ ਉੱਥੇ ਸਮਾਂ ਲੰਘਦੇ ਆ ਪਤਾ ਨਹੀਂ ਲੱਗਦਾ। ਇਹ ਸਮਝੋ, ਸੁਖ ਦੀ ਰਾਤ ਹੋਵੇ ਪਤਾ ਹੀ ਨਹੀਂ ਕਦੋਂ ਬਤੀਤ ਹੋ ਗਈ, ਸੁਖ ਦਾ ਦਿਨ ਹੋਵੇ ਜਾਂਦਿਆਂ ਪਤਾ ਨਹੀਂ ਲੱਗਦਾ, ਪਰ ਦੁੱਖ ਦਾ ਉਹ ਤੇ ਮੁੱਕਣ ਚ ਨਹੀਂ ਆਉਂਦਾ। ਜਿਵੇਂ ਕਹਿ ਦਿੱਤਾ, ਚਾਰ ਪਹਿਰ ਚੌ ਜੁਗੇ ਸਮਾਨਾ, ਵਿਛੋੜੇ ਚ ਬੜਾ ਦੁੱਖ ਹੈ ਤੇ ਉਹ ਚਾਰ ਪਹਿਰ ਚੌ ਯੁੱਗਾਂ ਵਰਗੇ ਹੋ ਗਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਦੀ ਉਮਰ 432,000 ਸਾਲ, ਇੰਨਾ ਲੰਬਾ ਸਮਾਂ ਸਮਝੋ ਹੋ ਗਿਆ। ਰਾਤ ਉਹੀ ਹੈ, ਪਰ ਜਿਸ ਰਾਤ ਕੋਈ ਪੁਰਾਣੀ ਚੜਾਈ ਕਰ, ਐਸੀ ਵੰਡ ਕੀਤੀ, ਬੰਦਿਆਂ ਦਾ ਸਾਲ ਦੇਵਤਿਆਂ ਦਾ ਦਿਨ ਬਰਾਬਰ ਹੈ। ਹੁਣ 12 ਦਿਨ ਦੇਵਤਿਆਂ ਦੀ ਤੇ ਦੈਂਤਾਂ ਦੀ ਲੜਾਈ ਹੁੰਦੀ ਰਹੀ ਅੰਮ੍ਰਿਤ ਦੇ ਘੜੇ ਤੋਂ, ਪਰ 12 ਸਾਲ ਬਾਅਦ ਕੁੰਭ ਦਾ ਮੇਲਾ ਹੁੰਦਾ, ਉਹਨਾਂ ਦੇ 12 ਦਿਨ ਤੇ ਸਾਡੇ 12 ਸਾਲ, ਇਹ ਗਿਣਤੀ ਕੀਤੀ ਗਈ। ਕਹਿੰਦੇ ਨੇ ਇਸੇ ਤਰ੍ਹਾਂ ਇੰਦਰ ਜਦੋਂ ਮਰਦਾ ਨਾ, 14 ਇੰਦਰ ਮਰਦੇ ਨੇ ਤੇ ਬ੍ਰਹਮਾ ਦਾ ਇੱਕ ਦਿਨ ਬਤੀਤ ਹੁੰਦਾ, ਪਰ ਦਿਨ ਬਤੀਤ ਤੇ ਹੁੰਦਾ ਫਿਰ ਉਹਦੇ ਵੀ ਸਾਲ ਮੁੱਕੇ। ਇੱਕ ਲੋਮਸ਼ ਰਿਸ਼ੀ ਹੋਇਆ, ਕਹਿੰਦੇ ਨੇ ਉਹ ਸਿਰ ਦਾ ਇੱਕ ਵਾਲ ਪੁੱਟ ਛੱਡਦਾ ਸੀ, ਕਹਿੰਦਾ ਸੀ ਬ੍ਰਹਮਾ ਤੇ ਨੇਤੀ ਮਰਦਾ, ਮੁੰਡਨ ਕੌਣ ਕਰਵਾਵੇ, ਕਿ ਬ੍ਰਹਮਾ ਨੇਤੀ ਮਰਦੇ ਰਹਿੰਦੇ ਨੇ। ਹੁਣ ਉਹ ਦਸ਼ਮੇਸ਼ ਪਿਤਾ ਦਾ ਇੱਕ ਬਚਨ ਪੜ੍ਹੀਏ, ਫੈਸਲੇ ਜੋ ਸੋਨਾ ਦਿੱਤੇ ਨੇ ਉਹਨਾਂ ਨੂੰ ਧਿਆਨ ਨਾਲ ਵੇਖੀਏ। ਕਹਿੰਦੇ ਨੇ ਕਿੰਨੇ ਸ਼ਿਵਜੀ ਹੋ ਗਏ ਤੇ ਚੱਲ ਵਸੇ, ਕਿੰਨੇ ਰਾਮ ਹੋ ਗਏ, ਕਿੰਨੇ ਕ੍ਰਿਸ਼ਨ ਹੋਏ, ਮੈਂ ਕੀ ਗਿਣਤੀ ਕਰਾਂ। ਏਕ ਸ਼ਿਵ ਭਏ, ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਹਿੰਦੇ ਨੇ ਕੋਈ ਦੁਆਪਰ ਇੱਕ ਵਾਰੀ ਆਇਆ, ਪਤਾ ਨੀ ਕਿੰਨੀ ਵਾਰੀ ਆਇਆ, ਕੋਈ ਤ੍ਰੇਤਾ ਇੱਕ ਵਾਰੀ ਆਇਆ, ਇਹ ਤੇ ਕੋਈ ਅੰਤ ਹੀ ਨਹੀਂ। ਏਕ ਸ਼ਿਵ ਭਏ, ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਉਹ ਵਿਸ਼ਨ ਕੇਤੇ, ਪਤਾ ਨੀ ਕਿੰਨੇ ਬ੍ਰਹਮਾ ਹੋ ਗਏ ਤੇ ਵਿਸ਼ਨੂੰ ਹੋ ਗਏ, ਵੇਦ ਉਹ ਪੁਰਾਣ ਕੇਤੇ, ਕਿੰਨੀ ਵਾਰੀ ਵੇਦ ਲਿਖੇ ਗਏ ਪੁਰਾਣ ਲਿਖੇ ਗਏ, ਸਿਮਰਤਨ ਸਮੂਹਨ ਕੇ ਹੋਏ ਹੋਏ ਬਤਾਏ ਹਾਂ, ਅਨੇਕਾਂ ਸਿਮਰਤੀਆਂ ਦੇ ਸਮੂਹ ਲਿਖੇ ਗਏ ਤੇ ਖਤਮ ਹੋ ਗਏ, ਮੂਨ ਦੀ ਮਦਾਰ ਕੇਤੇ, ਅਸ਼ਨੀ ਕੁਮਾਰ ਕੇਤੇ, ਅੰਸ਼ਾ ਅਵਤਾਰ ਕੇਤੇ, ਜਿਹੜੇ ਅੰਸ਼ਾ ਅਵਤਾਰ ਕੁਛ ਕਲਾ ਪੂਰਨ ਕਾਲ ਬਸ ਭਏ ਹੈ, ਪਤਾ ਨੀ ਕਿੰਨੇ ਹੋ ਗਏ, ਪੀਰ ਉਹ ਪੈਗੰਬਰ ਕੇਤੇ, ਗਣੇ ਨਾ ਪਰਤੇ ਤੇ ਭੂਮ ਹੀ ਤੇ ਹੋ ਕੇ ਅੰਤ ਭੂਮ ਮੈਂ ਮਿਲੇ ਹੈ, ਕੋਈ ਪਤਾ ਨਹੀਂ ਕਿੰਨੇ ਹੋਏ, ਆਖਰ ਮਰ ਗਏ ਸੰਸਾਰ ਤੋਂ ਚਲੇ ਗਏ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੈ ਜਮ ਫਾਸ ਭਰੇਂਗੇ, ਜੇ ਨਰ ਸ਼੍ਰੀ ਪਤ ਕੇ ਪਸ ਹੈ ਪਗ, ਫਿਰ ਮੁਕਤ ਕੌਣ ਹੋਏਗਾ, ਤਰੇਗਾ ਕੌਣ। ਜਿਹੜੇ ਬੰਦੇ ਪਰਮਾਤਮਾ ਅਕਾਲ ਪੁਰਖ ਜੋ ਲਕਸ਼ਮੀ ਦਾ ਪਤੀ ਹੈ ਉਸ ਦੇ ਚਰਨ ਪਰਸਣਗੇ, ਉਸ ਦੇ ਚਰਨ ਛੋਹਦੇ ਨੇ ਤੇ ਨਰ ਫੇਰ ਨਾ ਦੇ ਤਰੇਂਗੇ, ਉਹ ਦੇ ਨਹੀਂ ਤਰਨਗੇ, ਉਸ ਦੇ ਚਰਨਾ ਬਿਨਾ ਨਿਸਤਾਰਾ ਨਹੀਂ। ਉਸ ਦੀ ਚਰਨ ਛੋਹ ਜਿਨ੍ਹਾਂ ਨੂੰ ਪ੍ਰਾਪਤ ਹੋਵੇ, ਅਗਲਾ ਸਵਈਆ ਵਿਚਾਰ ਲਈਏ, ਪਾਤਸ਼ਾਹ ਕਹਿੰਦੇ ਨੇ ਉਸ ਦੇ ਚਰਨਾ ਤੋਂ ਬਗੈਰ, ਹੁਣ ਜਿਨ੍ਹਾਂ ਨੂੰ ਚਰਨ ਆਖਿਆ ਉਹ ਚਰਨ ਕੀ ਨੇ, ਉਹੀ ਉਸ ਦਾ ਸਿਮਰਨ ਉਸ ਦਾ ਭਜਨ। ਅਕਾਲ ਪੁਰਖ ਕੋਈ ਸਰੀਰ ਨਹੀਂ, ਜੇ ਸਰੀਰ ਹੁੰਦਾ ਨਾ ਪੈਰ ਹੁੰਦੇ ਸਾਡੇ ਵਰਗੇ, ਜ਼ਰੂਰ ਅਕਾਲ ਪੁਰਖ ਇੱਕ ਦਿਨ ਲੰਗੜਾ ਹੋ ਜਾਂਦਾ, ਉਹ ਵੀ ਖੂੰਡੀ ਫੜ ਕੇ ਤੁਰਦਾ, ਉਹ ਵੀ ਕਿਸੇ ਡਾਕਟਰ ਕੋਲ ਜਾਂਦਾ ਜੀ ਅੱਡੀ ਚ ਦਰਦ ਹੁੰਦੀ ਪਈ ਹੈ, ਅਕਾਲ ਪੁਰਖ ਵੀ ਸਾਡੇ ਵਰਗਾ ਹੀ ਫਿਰ ਹੁੰਦਾ, ਪਰ ਐਸਾ ਹੈ ਨਹੀਂ। ਮਾਸ ਹੱਡ ਚੰਮ ਦਾ ਉਸਦਾ ਕੋਈ ਸਰੀਰ ਨਹੀਂ। ਅਕਾਲ ਪੁਰਖ ਵਿਅਕਤੀ ਨਹੀਂ, ਉਹ ਤੇ ਸਰਬ ਸ਼ਕਤੀਮਾਨ ਹੈ। ਅਕਾਲ ਪੁਰਖ ਨਿਰਾਕਾਰ ਹੈ। ਉਸ ਦੀ ਪ੍ਰਾਪਤੀ ਲਈ, ਉਸ ਦੀ ਚਰਨ ਛੋਹ ਵਾਸਤੇ ਕੀ? ਆਓ ਹੁਣ ਬਾਣੀ ਦੇ ਪ੍ਰਮਾਣ ਲੱਭੀਏ। ਸਾਹਿਬ ਜੀ ਕਹਿੰਦੇ ਨੇ, ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਰ। ਗੁਰੂ ਦੇ ਚਰਨ ਸ਼ਬਦ ਹੀ ਨੇ, ਹਿਰਦੇ ਵਿੱਚ ਸ਼ਬਦ ਵਸਾਉਣਾ। ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਘਰ ਘਰ ਵਿੱਚ ਤੈਨੂੰ ਪ੍ਰਣਾਮ ਹੋ ਰਹੀ ਹੈ, ਚਿੱਤ ਵਿੱਚ ਤੇਰਾ ਨਾਮ ਵਸਾਉਣਾ, ਇਹ ਤੇਰੇ ਚਰਨ ਛੋਣੇ ਨੇ। ਪਿੱਛੇ ਆਪ ਸੁਣ ਆਇਓ, ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੇ। ਭਜਨ ਦੀ ਮਹਿਮਾ ਦੱਸ ਰਹੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਦਸ਼ਮੇਸ਼ ਪਿਤਾ ਦਾ ਬਚਨ ਪੜੋ, ਬਿਨਾ ਸ਼ਰਨ ਤਾਂ ਕੇ ਨਹੀਂ ਔਰ ਓਟੰ, ਲਿਖੇ ਜੰਤਰ ਕੇ ਤੇ ਪੜੇ ਮੰਤਰ ਕੋਟੰ, ਬਚੇਗਾ ਨਾ ਕੋਈ ਕਰੇ ਕਾਲ ਚੋਟੰ। ਜਿੱਤੇ ਸ਼ਰਨ ਐ ਹੈ ਤਿੱਤੇ ਰੱਖ ਲੈ ਹੈ, ਜਿਹੜੇ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਬਚਾ ਲਿਆ, ਰੱਖ ਲਿਆ। ਨਾਮ ਤੋਂ ਬਗੈਰ ਮਤ ਸਮਝ, ਹੇ ਜੀਵ ਤੇਰਾ ਕਿਤੇ ਉਧਾਰ ਹੋਵੇਗਾ। ਬੜਾ ਸੁੰਦਰ ਬਚਨ ਕਿਹਾ, ਬਿਨ ਗੁਰਪੂਰੇ ਨਹੀਂ ਉਧਾਰ, ਬਾਬਾ ਨਾਨਕ ਆਖੇ ਇਹ ਵਿਚਾਰ। ਤੇ ਪੂਰਾ ਗੁਰੂ ਸਾਨੂੰ ਕੀ ਦੱਸ ਰਿਹਾ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ, ਸੁਖ ਨਾਹੀ ਰੇ ਹਰ ਭਗਤ ਬਿਨਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੰਬਰ ਏਕ, ਨਾਮ ਜਪਤਿਆ ਗੰਤ ਅਨੇਕ। ਬੰਦੇ ਜੇ ਤੂੰ ਭਜਨ ਛੱਡ ਕੇ, ਸਿਮਰਨ ਛੱਡ ਕੇ ਹੋਰ ਫੋਕਟ ਕਰਮ ਕਰ ਵੀ ਲਵੇ, ਇਹਨਾਂ ਨਾਲ ਕੀ ਹੋਵੇਗਾ? ਅੱਗੇ ਨਵਾਂ ਸਵਈਆ ਹੈ, ਕਹਾਂ ਭਇਓ, ਕੀ ਹੋਇਆ, ਇਸ ਨਾਲ ਕੀ ਬਣੇਗਾ? ਕਹਾਂ ਭਇਓ, ਜੋ ਦੋ ਲੋਚਨ ਮੂੰਦ ਕੈ ਬੈਠ ਰਹੋ, ਬਕ ਧਿਆਨ ਲਗਾਇਓ। ਆਖਰ ਅੱਖਾਂ ਬੰਦ ਕਰਦਾ ਕਿਉਂ ਬੰਦਾ ਸਿਮਰਨ ਭਜਨ ਕਰਨ ਲੱਗਾ? ਇਹ ਉਹਨਾਂ ਜਿਨ੍ਹਾਂ ਨੂੰ ਕੋਈ ਪ੍ਰਾਪਤੀ ਹੋਈ ਹੈ, ਨਾਮ ਵਿਆਸੀ ਚੰਗੀ ਤਰ੍ਹਾਂ ਸਮਝਦੇ ਨੇ। ਅਸੀਂ ਪਰੇਸ਼ਾਨ ਹੋਈਏ ਨਾ, ਥੱਕੇ ਟੁੱਟੇ ਹੋਈਏ, ਤੇ ਸੁਭਾਵਕ ਹੀ ਬੰਦੇ ਦਾ ਹੱਥ ਸਿਰ ਤੇ ਚਲਾ ਜਾਂਦਾ, ਮੱਥੇ ਤੇ, ਅੱਖਾਂ ਬੰਦ ਹੋ ਜਾਂਦੀਆਂ ਨੇ। ਇਹ ਉਹਨਾਂ ਦੀਆਂ ਨਹੀਂ ਜਿਹੜੇ ਗੁਰਦੁਆਰੇ ਆਉਂਦੇ ਨੇ, ਨਾਮ ਜਪਦੇ ਨੇ। ਹਰ ਇੱਕ ਬੰਦੇ ਦੀ ਇਹ ਹਾਲਤ ਹੈ। ਉਸਦਾ ਕਾਰਨ ਕੀ ਹੈ? ਅੰਦਰ ਕੁਛ ਹੈ, ਇਹਨੂੰ ਪਤਾ ਕੋਈ ਨਹੀਂ। ਜਿਸ ਵੇਲੇ ਪਰੇਸ਼ਾਨ ਹੁੰਦਾ, ਸ਼ਾਂਤੀ ਲੱਭਦਾ ਅੰਦਰੋਂ, ਹੈ ਸਹੀ, ਪਰ ਅੱਗੋਂ ਇਹਨੂੰ ਮਾਰਗ ਨਹੀਂ ਲੱਭਦਾ। ਹੁਣ ਜਾਵਾਂ ਕਿਹੜੇ ਪਾਸੇ, ਕਿਵੇਂ ਲੱਭਾਂ? ਐਵੇਂ ਨਹੀਂ ਅੱਖਾਂ ਬੰਦ ਹੁੰਦੀਆਂ, ਨਾਮ ਸਿਮਰਨ ਕਰਨ ਲੱਗਿਆਂ ਅੱਖਾਂ ਬੰਦ ਹੋ ਜਾਣੀਆਂ, ਆਪਣੇ ਆਪ ਹੋ ਜਾਣ, ਹੋ ਜਾਣਗੀਆਂ। ਜਾਣ ਬੁੱਝ ਕੇ ਨਾ ਬੰਦਾ ਕਰੇ, ਜੇ ਇਹ ਹੀ ਕਰਦਾ ਰਹੇ ਨਾ, ਭਈ ਮਹਾਂਪੁਰਖ ਨੇਤਰ ਬੰਦ ਕਰਕੇ ਸਿਮਰਨ ਕਰ ਰਹੇ ਨੇ ਤੇ ਮੈਂ ਵੀ ਇਹਨਾਂ ਦੀ ਨਕਲ ਕਰਾਂ, ਪਰ ਅੱਖਾਂ ਬੰਦ ਕਰਕੇ ਵੀ ਇਹ ਵੇਖਾਂ ਕਿ ਕੋਈ ਵੇਖਦਾ ਪਿਆ ਕਿ ਨਹੀਂ, ਕਿ ਮੈਂ ਅੱਖਾਂ ਬੰਦ ਕਰਕੇ ਬੈਠਾ, ਵੇਖਣ ਵਾਲਾ ਚਾਹੀਦਾ। ਹੈਰਾਨੀ ਦੀ ਗੱਲ ਹੈ, ਮੈਨੂੰ ਜਾਪਦਾ ਬੰਦੇ ਨੂੰ ਭੁੱਖ ਹੀ ਨਹੀਂ ਰਹਿ ਗਈ, ਸਿਮਰਨ ਦੀ ਪਿਆਸ ਹੀ ਨਹੀਂ। ਭੁੱਖ ਤੁਹਾਨੂੰ ਲੱਗੀ ਹੋਵੇ ਤੇ ਬੰਦਾ ਨਹੀਂ ਉਡੀਕਦਾ ਕਿ ਕੋਈ ਵੇਖਦਾ ਪਿਆ ਕਿ ਨਹੀਂ, ਕੋਈ ਵੇਖੇ, ਬੰਦਾ ਹਜ਼ਾਰ ਇਕੱਠਾ ਹੋਵੇ ਤੇ ਮੈਂ ਪ੍ਰਸ਼ਾਦਾ ਛਕਾਂਗਾ, ਨਹੀਂ। ਭੁੱਖ ਲੱਗੀ ਹੋਵੇ, ਇੱਕ ਵੀ ਬੰਦਾ ਨਾ ਹੋਵੇ ਤੇ ਪ੍ਰਸ਼ਾਦਾ ਛਕਦਾ, ਕਿਸੇ ਲਈ ਤੇ ਨਹੀਂ, ਆਪਣੇ ਵਾਸਤੇ। ਕਦੀ ਕਿਸੇ ਨੇ ਆਖਿਆ ਹਜ਼ਾਰ ਬੰਦਾ ਇਕੱਠਾ ਹੋਵੇਗਾ ਤੇ ਪਾਣੀ ਪੀਵਾਂਗਾ? ਪਿਆਸ ਹੋਵੇ ਤੇ ਬੰਦਾ ਪਾਣੀ ਪੀਂਦਾ, ਕੋਈ ਵੇਖਣ ਵਾਲਾ ਹੋਵੇ ਤੇ ਬੰਦਗੀ ਕਰਾਂਗਾ, ਕੋਈ ਵੇਖਣ ਵਾਲਾ ਹੋਵੇ ਤੇ ਅੱਖਾਂ ਬੰਦ ਕਰਾਂਗਾ। ਇਹ ਜੇ ਐਸਾ ਕਰਦਾ, ਦਸ਼ਮੇਸ਼ ਪਿਤਾ ਨੇ ਫਿਰ ਇੱਕ ਕਟਾਕਸ਼ ਕੀਤਾ, ਕਹਿੰਦੇ ਨੇ ਸੁਣੋ, ਆਂਖ ਮੀਚ ਕੋ ਡਿੰਬ ਦਿਖਾਵੈ, ਅੱਖਾਂ ਬੰਦ ਕਰਕੇ ਜੇ ਕੋਈ ਪਖੰਡ ਵਿਖਾਵੈ। ਸਤਿਗੁਰੂ, ਅੱਖਾਂ ਬੰਦ ਜੇ ਇਸ ਤਰ੍ਹਾਂ ਕਰੇ, ਤੁਸੀਂ ਕੀ ਕਹੋਗੇ? ਕਹਿਣ ਲੱਗੇ, ਮੈਂ ਉਹਨੂੰ ਅੰਧਾ ਆਖਾਂਗਾ। ਆਂਖ ਮੀਚ ਕੋ ਡਿੰਬ ਦਿਖਾਵੈ, ਅੰਦਰ ਕੀ ਪਦਵੀ ਤੈ ਪਾਵੈ, ਉਹ ਅੰਧਿਆਂ ਦੀ ਪਦਵੀ ਪਾਵੇਗਾ। ਆਂਖ ਮੀਚ ਮਗ ਸੂਝ ਨਾ ਜਾਈ। ਅੱਖਾਂ ਬੰਦ ਕਰਕੇ ਪਾਤਸ਼ਾਹ ਕਹਿੰਦੇ ਨੇ ਰਾਹ ਵੀ ਨਹੀਂ ਦਿਸਦਾ, ਰੱਬ ਕਿੱਥੋਂ ਦਿਸ ਪਵੇਗਾ, ਤਾਂ ਹੀ ਅਨੰਤ ਮਿਲੇ ਕਿਮ ਭਾਈ। ਉਹ ਕਹਿੰਦੇ ਨੇ ਅੱਖਾਂ ਬੰਦ ਕਰਕੇ ਬੈਠਣ ਨਾਲ ਰੱਬ ਨਹੀਂ ਮਿਲਦਾ, ਠੀਕ ਹੈ, ਜਿਨ੍ਹਾਂ ਨੂੰ ਮਿਲ ਗਿਆ ਬੰਦ ਹੋ ਗਈਆਂ। ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਵੇਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੈ ਮਿਲਣਾ। ਇਹ ਤੇ ਹੁਕਮ ਪਛਾਣਨ ਦੀ ਗੱਲ ਸੀ। ਦੁਨੀਆਂ ਵੱਲੋਂ ਅੱਖਾਂ ਬੰਦ ਹੋ ਗਈਆਂ, ਅੰਦਰ ਵੇਖਣ ਲੱਗ ਪਿਆ, ਪਰ ਕੋਈ ਇਹ ਵੇਖੇ ਕਿ ਕੋਈ ਵੇਖਦਾ ਕਿ ਨਹੀਂ, ਇਹ ਸਮਾਧੀ ਲਾ ਕੇ ਬੈਠਾ, ਕੋਈ ਵੇਖਦਾ ਅੱਖਾਂ ਬੰਦ ਕਰਕੇ ਬੈਠਾ, ਇਹ ਤੇ ਡਿੰਬ ਹੈ, ਪਖੰਡ ਹੈ। ਕਹਾਂ ਭਾਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਇਹ ਕਿਉਂ ਪਾਤਸ਼ਾਹ ਨੇ ਆਖਿਆ? ਮਹਾਂਪੁਰਖਾਂ ਨੇ ਜੋ ਜੋ ਕੀਤਾ ਉਹ ਤੇ ਹੋਇਆ ਸੁਭਾਵਕ, ਉਹ ਤੇ ਉਹਨਾਂ ਦੇ ਅੰਦਰੋਂ ਘਟਿਆ, ਵੇਖਣ ਵਾਲਿਆਂ ਨੇ ਨਕਲ ਕਰ ਲਈ ਕਿ ਇਹ ਜੋ ਕਰਦੇ ਨੇ ਇੰਜ ਕੀਤੀਆਂ ਸ਼ਾਇਦ ਕੋਈ ਬਣਦਾ, ਜਾਂ ਘੱਟੋ ਘੱਟ ਲੋਕੀ ਵੇਖਣਗੇ, ਉਹ ਸਾਖੀ ਤੁਹਾਨੂੰ ਬੱਚੇ ਬੱਚੇ ਨੂੰ ਯਾਦ ਹੋਵੇਗੀ। ਚੌਂਕੀ ਤੇ ਰੱਖ ਕੇ ਠਾਕਰ ਤੇ ਧਿਆਨ ਧਰ ਰਿਹਾ ਅੱਖਾਂ ਬੰਦ ਕਰਕੇ ਪੰਡਾ, ਇਹ ਸਾਖੀ ਹੈ ਜਗਨਨਾਥਪੁਰੀ ਦੀ। ਤੇ ਗੁਰੂ ਨਾਨਕ ਦੇਵ ਕਹਿੰਦੇ ਨੇ ਪੰਡਿਤ ਜੀ ਅੱਖਾਂ ਬੰਦ ਕਰਕੇ ਧਿਆਨ ਧਰੋ ਤਾਂ ਜੇ ਠਾਕਰ ਦੂਰ ਹੋਵੇ, ਉਹ ਤੇ ਚੌਂਕੀ ਤੇ ਤੁਸੀਂ ਰੱਖੇ ਸਾਹਮਣੇ ਤੇ ਵੇਖਦੇ ਕਿਉਂ ਨਹੀਂ? ਭਾਈ ਤੁਹਾਡਾ ਦੇਵਤਾ ਤੇ ਸਾਹਮਣੇ ਪਿਆ ਹੋਇਆ ਤੇ ਅੱਖਾਂ ਬੰਦ ਕਰਕੇ ਕਿਹਨੂੰ ਵੇਖਦੇ ਹੋ? ਕਹਿਣ ਲੱਗਾ ਜੀ ਇਹ ਅੰਦਰ ਦੀਆਂ ਗੱਲਾਂ ਨੇ, ਤੁਹਾਨੂੰ ਨਹੀਂ ਪਤਾ। ਸਾਹਿਬ ਹੱਸ ਕੇ ਕਹਿਣ ਲੱਗੇ ਫਿਰ ਸਮਝਾ ਦਿਓ, ਜੇ ਨਹੀਂ ਪਤਾ ਤੇ ਪੰਡਿਤ ਜੀ ਸਾਨੂੰ ਸਮਝਾ ਦਿਓ। ਕਹਿਣ ਲੱਗਾ ਅੱਖਾਂ ਬੰਦ ਕਰਕੇ ਮੈਂ ਤੇ ਚਲਾ ਜਾਂਦਾ ਬੈਕੁੰਠ ਧਾਮ, ਮੈਂ ਤੇ ਬੈਕੁੰਠ ਧਾਮ ਚਲਾ ਜਾਂਦਾ, ਤਰਲੋਕੀ ਚ ਵਿਚਰਨਾ, ਮੈਨੂੰ ਤਰਲੋਕੀ ਦਿਸਦੀ ਹੈ। ਸਾਹਿਬ ਕਹਿਣ ਲੱਗੇ ਧੰਨ ਭਾਗ, ਐਸਾ ਗੁਰਮੁਖ ਮਿਲ ਗਿਆ ਤੁਹਾਡੇ ਵਰਗਿਆਂ ਨੂੰ ਤੇ ਲੱਭਣ ਵਾਸਤੇ ਅਸੀਂ ਚੜੇ ਹਾਂ। ਗੁਰਮੁਖ ਖੋਜਤ ਭਏ ਉਦਾਸੀ, ਤਰਲੋਕੀ ਜਿਨ੍ਹਾਂ ਨੂੰ ਨਜ਼ਰ ਆਉਂਦੀ ਹੈ। ਜਰਾ ਵੇਖਿਓ ਹੁਣ ਵਿਸ਼ਨੂੰ ਭਗਵਾਨ ਕੀ ਕਰਦੇ ਪਏ ਨੇ। ਹੁਣ ਕਰਦਾ ਤੇ ਪਖੰਡੀ ਸੀ, ਜ਼ੋਰ ਨਾਲ ਅੱਖਾਂ ਬੰਦ ਕੀਤੀਆਂ ਤੇ ਸਾਹਿਬਾਂ ਨੇ ਮਰਦਾਨੇ ਨੂੰ ਕਿਹਾ ਚੌਕੇ ਦੀ ਚੌਂਕੀ ਪਿਛਲੇ ਪਾਸੇ ਰੱਖ ਦੇ। ਉਹਨੇ ਉਹ ਲੋਟਾ ਜਿਸ ਵਿੱਚ ਲੋਕੀ ਪੈਸੇ ਪਾਉਂਦੇ ਸਨ ਉਹ ਤੇ ਚੌਂਕੀ ਪਿਛਲੇ ਪਾਸੇ। ਅੱਖ ਖੁੱਲੀ ਜਦੋਂ, ਕਹਿਣ ਲੱਗਾ ਮੇਰੇ ਠਾਕਰ ਕਿੱਥੇ ਗਏ? ਸਾਹਿਬ ਕਹਿਣ ਲੱਗੇ ਨਾਰਾਜ਼ ਹੋ ਗਏ ਹੋਣਗੇ ਤੇਰੇ ਠਾਕਰ, ਹੈ ਤੇ ਇੱਥੇ ਹੀ ਸਨ। ਕਹਿਣ ਲੱਗੇ ਸੁਣ ਬ੍ਰਾਹਮਣ, ਕਿਉਂ ਪਖੰਡ ਕਰਨਾ? ਤੂੰ ਕਹਿਣਾ ਤੈਨੂੰ ਤਰਲੋਕੀ ਨਜ਼ਰ ਆਉਂਦੀ ਹੈ, ਤੈਨੂੰ ਪਿੱਛੇ ਪਿਆ ਹੋਇਆ ਲੋਟਾ ਨਜ਼ਰ ਨਹੀਂ ਆਉਂਦਾ, ਤੈਨੂੰ ਇਹ ਚੌਂਕੀ ਨਜ਼ਰ ਪਿੱਛੇ ਪਈ ਨਹੀਂ ਆਈ, ਲੋਕੀ ਹੱਸ ਪਏ। ਕਹਿਣ ਲੱਗੇ ਕੈਸਾ ਪਖੰਡ? ਸਾਹਿਬ ਕਹਿਣ ਲੱਗੇ ਇਹੋ ਤੇ ਗੱਲ ਹੈ, ਹੱਦ ਹੋ ਗਈ, ਆਂਟ ਸੇਤੀ ਨਾਕ ਪਕੜਾ। ਕਦੀ ਇਹ ਭਾਸ਼ਾ ਬੜੀ ਸੌਖੀ ਸਮਝ ਚ ਆਉਂਦੀ ਸੀ, ਅੱਜ 500 ਸਾਲ ਪੁਰਾਣੀ ਆਂਟ, ਪੁੱਛੋ ਕੀ ਹੁੰਦਾ ਤੇ ਆਮ ਬੰਦੇ ਨੂੰ ਪਤਾ ਨਹੀਂ ਲੱਗਣਾ। ਆਂਟ ਦਾ ਅਰਥ ਹੁੰਦਾ ਸੱਜੇ ਹੱਥ ਦਾ ਅੰਗੂਠਾ ਤੇ ਪਹਿਲੀ ਉਂਗਲ, ਇਹਦੇ ਨਾਲ ਨੱਕ ਫੜਨੀ ਤੇ ਸਾਹ ਚੜਾਉਣ, ਇਹਨੂੰ ਕਹਿੰਦੇ ਨੇ ਆਂਟ। ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋਹ, ਇਹ ਨੱਕ ਫੜਨਾ ਅੰਗੂਠੇ ਨਾਲ ਉਂਗਲ ਨਾਲ ਤੇ ਤਿੰਨੇ ਲੋਕ ਹੀ ਤੈਨੂੰ ਨਜ਼ਰ ਆਉਂਦੇ ਨੇ, ਮਗਰ ਪਾਛੇ ਕਿਸ ਨਾ ਸੂਝੈ, ਇਹ ਤੈਨੂੰ ਪਿੱਛੇ ਪਿਆ ਕੁਝ ਵੀ ਨਜ਼ਰ ਨਹੀਂ ਆਉਂਦਾ। ਨਜ਼ਰ ਮਗਰ ਪਾਛੇ ਕਿਸ ਨਾ ਸੂਝੇ ਪਦਮੇ ਅਲੋ, ਪਦਮ ਦਾ ਅਰਥ ਹੈ ਪਦਮੇ ਆਸਨ, ਪੱਟ ਦੇ ਉੱਤੇ ਪੈਰ ਰੱਖਿਆ ਦੂਸਰੇ ਤੇ ਇਸ ਦਾ ਪਦਮ ਆਸਨ ਸੀ। ਅਲੋਹ ਦਾ ਅਰਥ ਹੈ ਵੇਖਿਆ, ਬਈ ਇਹ ਪਦਮ ਆਸਨ ਮੈਂ ਕਮਾਲ ਵੇਖਿਆ। ਸਾਹਿਬਾਂ ਨੇ ਕਿਹਾ ਪਖੰਡ ਨਾ ਕਰ, ਰੱਬ ਨੇ ਅੱਖਾਂ ਦਿੱਤੀਆਂ ਨੇ, ਠੀਕ ਵਰਤੋਂ ਕਰ, ਹਾਂ ਸਿਮਰਨ ਕਰ, ਇਹਨਾਂ ਅੱਖਾਂ ਦੀ ਠੀਕ ਵਰਤੋਂ ਕਰ। ਦਸ਼ਮੇਸ਼ ਪਿਤਾ ਨੇ ਵੇਖੇ ਅਨੇਕਾਂ ਐਸੇ ਸਨ। ਇਹ ਗੱਲ ਹੋਰ ਯਾਦ ਰੱਖਣੀ, ਧਰਮ ਨੂੰ ਕਦੀ ਵੀ ਹੋਰ ਕਿਸੇ ਕੋਲੋਂ ਕੋਈ ਖਤਰਾ ਨਹੀਂ, ਸਿਰਫ ਪਖੰਡੀਆਂ ਕੋਲੋਂ ਖਤਰਾ। ਧਰਮ ਦਾ ਜੇ ਨੁਕਸਾਨ ਕੋਈ ਕਰਦਾ ਨਾ, ਸਭ ਤੋਂ ਵੱਡਾ ਪਖੰਡੀ ਬੰਦਾ ਕਰਦਾ। ਇੱਕ ਮੁਸਲਮਾਨ ਹੋਇਆ, ਉਹਦਾ ਨਾਂ ਸੀ ਜ਼ੈਦ। ਜ਼ੈਦ ਪੁੱਛਦਾ ਹਜ਼ਰਤ ਮੁਹੰਮਦ ਸਾਹਿਬ ਨੂੰ, ਕਹਿਣ ਲੱਗਾ ਹਜ਼ਰਤ ਇਸਲਾਮ ਦੇ ਇਤਿਹਾਸ ਵਿੱਚ ਸਭ ਤੋਂ ਮੰਦੇ ਭਾਗਾਂ ਵਾਲਾ ਦਿਨ ਕਿਹੜਾ ਹੋਵੇਗਾ? ਤੇ ਉਸਨੇ ਜਵਾਬ ਦਿੱਤਾ, ਕਹਿਣ ਲੱਗਾ ਜਿਸ ਦਿਨ ਕੁਰਾਨ ਦਾ ਆਲਮ ਲਾਲਚ ਵਿਚ ਆ ਕੇ ਗਲਤ ਮਾਣੇ ਕਰੇਗਾ, ਗਲਤ ਅਰਥ ਕਰੇਗਾ, ਇਸਲਾਮ ਦੇ ਇਤਿਹਾਸ ਵਿਚ ਸਭ ਤੋਂ ਮੰਦੇ ਭਾਗਾਂ ਵਾਲਾ ਦਿਨ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਦਵਾਨ ਲਾਲਚ ਵਿਚ ਆ ਕੇ ਗਲਤ ਅਰਥ ਕਰੇ, ਸਿੱਖ ਕੌਮ ਲਈ ਮੰਦੇ ਭਾਗ ਨੇ। ਧਰਮ ਦੇ ਨਾਂ ਤੇ ਕੋਈ ਪਖੰਡ ਕਰੇ, ਮੰਦੇ ਭਾਗ ਨੇ। ਗੁਰੂ ਪਾਤਸ਼ਾਹ ਨੇ ਇਸੇ ਲਈ ਕਿਹਾ ਸੀ, ਸਿੱਖਾ ਸਿਰ ਚਲਾ ਜਾਏ ਪਰ ਝੂਠ ਦਾ ਪੱਲਾ ਨਾ ਫੜਨਾ, ਸੱਚ ਦਾ ਪੱਲਾ ਫੜਨਾ, ਸਚਿਆਰ ਹੋ ਕੇ ਰਹਿਣਾ, ਸੱਚੀ ਗੱਲ ਕਹਿਣੀ। ਆਪ ਨੂੰ ਪਤਾ ਰਾਮ ਰਾਏ ਨੂੰ ਕਿਉਂ ਛੇਕ ਦਿੱਤਾ ਸੀ, ਘਰੋਂ ਕੱਢ ਦਿੱਤਾ ਸੀ? ਕਿ ਤੂੰ ਲਾਲਚ ਵਿਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਲਤ ਅਰਥ ਕਰੇ। ਤੂੰ ਆਖੇ ਜੀ ਲਿਖੇ ਗਲਤ, ਇਹ ਤੇ ਮਿੱਟੀ ਮੁਸਲਮਾਨ ਕੀ ਨੀ, ਮਿੱਟੀ ਬੇਈਮਾਨ ਕੀ ਸ਼ਬਦ, ਤੂੰ ਗਲਤ ਅਰਥ ਕੀਤੇ ਨੇ। ਗੁਰੂ ਦਾ ਤੂੰ ਕੁਝ ਨੀ ਲੱਗਦਾ। ਕਿਹਾ ਸੀ ਜਿਨ ਪੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਸਨੇ ਬਾਣੀ ਦਾ ਆਦਰ ਨਹੀਂ ਕੀਤਾ ਉਹ ਸਾਡਾ ਕੋਈ ਸਿੱਖ ਨਹੀਂ, ਕੁਛ ਨਹੀਂ ਲੱਗਦਾ। ਪਾਤਸ਼ਾਹ ਨੇ ਵੇਖਿਆ ਪਖੰਡ ਆ ਗਿਆ ਦੁਨੀਆਂ ਚ, ਸਾਧੂ ਪਖੰਡੀ ਹੋਵੇਗਾ ਤੇ ਰਾਜਾ ਜ਼ਾਲਮ ਹੋਵੇਗਾ ਹੀ, ਜ਼ਰੂਰ ਹੋਵੇਗਾ। ਸਾਧੂ ਸਚਿਆਰ ਹੋਵੇ ਤੇ ਰਾਜੇ ਨੂੰ ਸਿੱਧੇ ਰਾਹ ਪਾ ਲਵੇਗਾ, ਪਖੰਡੀ ਨਹੀਂ ਹੋਵੇਗਾ। ਕਹਾਂ ਭਾਇਓ ਇਸ ਨਾਲ ਕੀ ਹੋ ਗਿਆ? ਕਹਾਂ ਭਾਇਓ ਜੋ ਦੋ ਲੋਚਨ ਮੂੰਦ ਕੇ, ਲੋਚਨ ਦਾ ਅਰਥ ਅੱਖਾਂ ਨੇਤਰ, ਦੋਵੇਂ ਅੱਖਾਂ ਬੰਦ ਕਰਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਧਿਆਨ ਕੋਈ ਲਗਾਏ, ਧਿਆਨ ਜੋੜਨਾ ਚਾਹੀਦਾ। ਸਾਹਿਬ ਜੀ ਕਹਿੰਦੇ ਨੇ ਧਿਆਨ ਅਕਾਲ ਪੁਰਖ ਨਾਲ ਜੋੜ, ਧਿਆਨ ਸ਼ਬਦ ਨਾਲ ਜੋੜ, ਧਿਆਨ ਟਿਕਾ, ਮਨ ਨੂੰ ਦੌੜਨ ਤੋਂ ਰੋਕ। ਇਹ ਰੱਬ ਦੀ ਦਾਤ ਹੈ। ਗੁਰੂ ਘਰ ਵਿੱਚ ਸ਼੍ਰੋਮਣ ਕਿਹਨਾਂ ਨੂੰ ਕਿਹਾ ਗਿਆ, ਪੰਚ ਕਿਹਨਾਂ ਨੂੰ ਕਿਹਾ ਗਿਆ? ਜਪਜੀ ਸਾਹਿਬ ਦੀਆਂ ਪੰਕਤੀਆਂ ਤੁਹਾਨੂੰ ਯਾਦ ਹੋਣਗੀਆਂ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ, ਪਰ ਕਿਵੇਂ ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ, ਧਿਆਨ ਗੁਰੂ ਵਿੱਚ ਹੈ। ਜਿਨ੍ਹਾਂ ਦਾ ਗੁਰੂ ਵਿੱਚ ਧਿਆਨ ਹੈ ਉਹ ਇੱਥੇ ਸ਼੍ਰੋਮਣ ਨੇ, ਉਹ ਪੰਚ ਨੇ, ਉਹ ਆਗੂ ਨੇ, ਉਹ ਮੁਖੀ ਨੇ ਧਿਆਨ ਦੇ ਕਾਰਨ, ਕਿ ਉਹਨਾਂ ਦਾ ਧਿਆਨ ਅੱਠੇ ਪੈਰ ਗੁਰੂ ਨਾਲੇ ਉਹ ਹਾਜ਼ਰ ਨੇ। ਸਰੀਰ ਉਹਨਾਂ ਦਾ ਕਿਤੇ ਹੋਵੇ ਪਰ ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੁੰਦਾ ਹੈ। ਜਿਨ੍ਹਾਂ ਨੇ ਧਿਆਨ ਜੋੜਿਆ ਉਹਨਾਂ ਤੇ ਬਹੁਤ ਕੁਝ ਕਰਕੇ ਵਿਖਾ ਦਿੱਤਾ। ਧਿਆਨ ਬਗਲੇ ਵਾਲਾ ਨਾ ਹੋਵੇ, ਧਿਆਨ ਅਸਲ ਹੋਵੇ। ਤੁਹਾਨੂੰ ਉਹ ਸਾਖੀ ਯਾਦ ਹੋਵੇਗੀ, ਸਵੇਰ ਤੋਂ ਸ਼ਾਮ ਤੱਕ ਸਾਹਿਬ ਗੁਰੂ ਹਰਕਿਸ਼ਨ ਸਾਹਿਬ, ਗੁਰੂ ਹਰ ਰਾਏ ਸਾਹਿਬ ਨਹੀਂ ਸਨ ਉੱਠੇ, ਬੈਠੇ ਰਹੇ, ਬੈਠੇ ਹੀ ਰਹੇ। ਤੇ ਆ ਗਿਆ ਲੰਗਰੀ ਮਹਾਰਾਜ, ਲੰਗਰ ਤਿਆਰ ਹੈ, ਇਸ਼ਾਰਾ ਕੀਤਾ ਵਰਤਾ ਦਿਓ, ਮੈਂ ਨਹੀਂ ਅੱਜ ਉੱਠ ਸਕਦਾ। ਸ਼ਾਮਾਂ ਪੈ ਗਈਆਂ, ਉੱਠੇ, ਕਹਿਣ ਲੱਗੇ ਪਾਤਸ਼ਾਹ ਕਿਉਂ ਨਹੀਂ ਉੱਠੇ? ਕਹਿਣ ਲੱਗੇ ਕਿ ਧਿਆਨ ਵਾਲੇ ਨੇ ਚਰਨ ਫੜੇ ਸਨ, ਉਹ ਛੱਡਦਾ ਹੀ ਨਹੀਂ ਸੀ, ਮੈਂ ਕਿਵੇਂ ਉੱਠਦਾ? ਕਿੱਥੇ ਸੀ? ਕਹਿਣ ਲੱਗੇ ਕਾਬਲ ਵਿੱਚ ਭਾਈ ਗੋਂਦਾ ਬੈਠਾ ਸੀ, ਧਿਆਨ ਧਰ ਕੇ ਚਰਨਾਂ ਦਾ, ਨਾ ਉਹਦਾ ਧਿਆਨ ਟੁੱਟਦਾ ਸੀ, ਤੇ ਮੇਰਾ ਮਨ ਨਹੀਂ ਕੀਤਾ ਛੁਡਾਉਣ ਤੇ, ਮੈਂ ਵੀ ਬੈਠਾ ਰਹੀ। ਇਹਦਾ ਭਾਵ ਧਿਆਨ ਵਾਲਾ ਉਹ ਤੇ ਇੰਨਾ ਜੁੜ ਜਾਂਦਾ ਹੈ, ਅਕਾਲ ਪੁਰਖ ਤੇ ਉਹ ਇੱਕ ਹੋ ਜਾਂਦੇ ਨੇ, ਗੁਰੂ ਤੇ ਉਹ ਇੱਕ ਹੋ ਜਾਂਦੇ ਨੇ। ਪਰ ਜੇ ਬਗਲੇ ਵਾਲਾ ਧਿਆਨ ਹੋਵੇ, ਨਾ ਕੁਝ ਆਪਣਾ ਸਵਰਦਾ, ਨਾ ਕੁਝ ਕਿਸੇ ਦਾ ਸਵਰਦਾ, ਇੱਕ ਪਖੰਡ ਹੁੰਦਾ। ਬਗਲ ਧਿਆਨ ਕੀ ਹੈ? ਬਗਲਾ ਇੱਕ ਲੱਤ ਦੇ ਭਾਰ ਖੜਾ ਤੇ ਮੱਛੀ ਮੈਂ ਸਮਝਦਾ ਵੇਖਦੀ ਹੋਣੀ ਹੈ, ਬੜਾ ਤਪਸਵੀ ਹੈ, ਇੱਕ ਲੱਤ ਦੇ ਭਾਰ ਖੜਾ, ਇਹਨੇ ਮੈਨੂੰ ਕੀ ਆਖਣਾ, ਮੱਥਾ ਟੇਕ ਹੀ ਆਵਾਂ। ਉਹ ਤੇ ਵਿਚਾਰੀ ਆਪਣੇ ਵੱਲੋਂ ਮੱਥਾ ਟੇਕਣ ਆਉਂਦੀ ਹੋਣੀ ਹੈ, ਜਿਹੜੀ ਆਈ ਉਹ ਗਈ, ਉਹ ਤੇ ਫਿਰ ਮੁੜ ਕੇ ਬਚਦੀ ਨਹੀਂ। ਸਾਹਿਬ ਜੀ ਕਹਿੰਦੇ ਨੇ ਜਿਹੜਾ ਤੇਰੇ ਕੋਲ ਆ ਗਿਆ ਤੂੰ ਉਸਦਾ ਨਾਸ ਕਰ ਦਿੱਤਾ, ਉਹਨੂੰ ਲੁੱਟ ਲਿਆ, ਇਹ ਤੇਰਾ ਬਗਲ ਧਿਆਨ ਹੈ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਬੈਠੇ ਰਹੇ ਬਗਲੇ ਵਰਗਾ ਧਿਆਨ ਜੋੜਿਆ, ਨਾਤ ਫਿਰਿਓ, ਇਸ਼ਨਾਨ ਕਰਦਾ ਫਿਰਿਆ। ਲੀਏ ਸਾਤ ਸਮੁੰਦਰ, ਸੱਤਾਂ ਸਮੁੰਦਰਾਂ ਦਾ ਹੀ ਭਾਵ, ਜਿੰਨਾ ਪਾਣੀ ਹੈ ਥਾਂ ਥਾਂ ਇਸ਼ਨਾਨ ਕਰ ਲਿਆ, ਉਸ ਨਾਲ ਤੇਰਾ ਕੁਝ ਨਹੀਂ ਸਵਰਿਆ। ਜੇ ਪਾਣੀ ਨਾਲ ਹੀ ਸਵਰਦਾ, ਵਿੱਚ ਰਹਿਣ ਵਾਲੇ ਡੱਡੂ ਧਰ ਜਾਂਦੇ, ਪਾਣੀ ਨਾਲ ਹੀ ਸਵਰਦਾ, ਮੱਛੀਆਂ ਵਿੱਚ ਹੀ ਰਹਿੰਦੀਆਂ ਨੇ, ਤਰ ਜਾਂਦੀਆਂ, ਕੁਛ ਨਹੀਂ ਬਣਿਆ ਉਹਨਾਂ ਦਾ, ਤੇਰਾ ਕੀ ਬਣ ਜਾਏਗਾ। ਪਾਣੀ ਚਿੱਤ ਨਾ ਧੋ ਪਏ, ਮੁੱਖ ਪੀਤਾ ਤਿਖ ਜਾਏ, ਪਿਆਸ ਇਸ ਨਾਲ ਬੁਝਦੀ ਹੈ, ਖੇਤੀਆਂ ਹਰੀਆਂ ਇਸ ਨਾਲ ਹੁੰਦੀਆਂ ਨੇ, ਇਸ਼ਨਾਨ ਕਰ ਤਣ ਦੀ ਮੈਲ ਉਤਰ ਜਾਏਗੀ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਐਸੇ ਬੰਦਿਆਂ ਦਾ ਲੋਕ ਤੇ ਗਿਆ, ਉਹਨਾਂ ਨੇ ਆਪਣਾ ਪਰਲੋਕ ਵੀ ਗਵਾ ਲਿਆ। ਭਾਵੇਂ ਇਹ ਦਿਨ ਰਾਤ ਉਹ ਤੁਰੇ ਫਿਰਦੇ ਸਨ ਇਸ਼ਨਾਨ ਲਈ ਤੇ ਚੱਲਦੇ ਕਿਵੇਂ ਸਨ, ਅੱਜ ਵੀ ਉਹ ਮੈਨੂੰ ਕਿਤੇ ਕਿਤੇ ਉਹ ਬੰਦੇ ਮਿਲ ਜਾਂਦੇ ਨੇ। ਇੱਕ ਦਿਨ ਮੈਂ ਪਿੱਛੇ ਕੁਛ ਸਮਾਂ ਹੋਇਆ ਮੁਰਾਦਾਬਾਦ ਜਾ ਰਿਹਾ ਸਾਂ ਟ੍ਰੇਨ ਵਿੱਚ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਵਹਿੰਗੀਆਂ ਉਹਨਾਂ ਨੇ ਚੁੱਕੀਆਂ ਤੇ ਅੱਗੇ ਪਿੱਛੇ ਉਹਨਾਂ ਨੇ ਪਾਣੀ ਦੇ ਮਟਕੇ ਭਰ ਕੇ ਰੱਖੇ ਤੇ ਉਹ ਗੱਡੀ ਤੇ ਰੱਖਣ ਨਾ, ਉਹ ਕਹਿਣ ਇਹ ਅਸੀਂ ਗੰਗਾ ਜਲ ਹੀ ਲੈ ਕੇ ਆਏ ਆ, ਇਸੇ ਤਰ੍ਹਾਂ ਮੋਢਿਆਂ ਤੇ ਚੁੱਕ ਕੇ ਲੈ ਕੇ ਜਾਣੀ ਹੈ, ਅੱਗੋਂ ਪੈਦਲ ਲੈ ਕੇ ਜਾਣੀ, ਪੈਦਲ ਚੱਲ ਕੇ ਜਾਣਾ। ਮੈਂ ਇੱਕ ਨਾਲ ਗੱਲ ਕੀਤੀ ਕਿ ਜ਼ਿੰਦਗੀ ਪਰ ਤੂੰ ਕੀ ਕੀਤਾ, ਕਹਿਣ ਲੱਗਾ ਜੀ ਬਸ ਮੈਂ 30 ਤੀਰਥਾਂ ਦੇ ਇਸ਼ਨਾਨ ਕਰ ਲਏ ਨੇ ਤੇ 38 ਬਾਕੀ ਰਹਿੰਦੇ ਨੇ। ਕਹਿਣ ਲੱਗਾ 38 ਰਹਿੰਦੇ ਨੇ, ਉਹ ਪੈਦਲ ਯਾਤਰਾ ਕਰਨੀ ਹੈ। ਉਸ ਵੇਲੇ ਮੈਂ ਵੇਖਿਆ ਉਹਦੀ ਉਮਰ ਕੋਈ 55 ਸਾਲ ਦੇ ਕਰੀਬ ਹੋ ਗਈ। ਮੈਂ ਉਹਨੂੰ ਕਿਹਾ ਜੇ ਹੁਣ ਤੱਕ 30 ਹੋਏ ਨੇ 38 ਰਹਿੰਦੇ ਨੇ, ਫਿਰ ਮੁਸ਼ਕਿਲ ਹੀ ਹੈ ਕਿ ਤੂੰ ਪਹੁੰਚ ਸਕੇ ਇਸ ਹਿਸਾਬ ਨਾਲ, 38 ਕਦੋਂ ਕਰੇਗਾ, ਇਹ ਲੋਕ ਤੇ ਤੂੰ ਗਵਾ ਲਿਆ, ਕਿਉਂਕਿ ਪਦ ਯਾਤਰਾ ਕਰਨੀ ਹੈ, ਪੈਦਲ ਤੁਰ ਕੇ ਜਾਣਾ ਤੀਰਥਾਂ ਤੇ। ਕਹਿਣ ਲੱਗਾ ਪਰ ਮੇਰੀ ਆਸ਼ਾ ਇਹੀ ਹੈ ਤੇ ਕੋਈ ਮਨ ਦੀ ਤਬਦੀਲੀ। ਉਹ ਕਹਿਣ ਲੱਗਾ ਮਨ ਦੀ ਗੱਲ ਹੀ ਨਾ ਕਰੋ, ਬਸ ਇੱਕੋ ਗੱਲ ਹੈ, ਮੈਂ ਯਾਤਰਾ ਕਰਨੀ ਹੈ, ਮੈਂ ਤੀਰਥਾਂ ਦੇ ਇਸ਼ਨਾਨ ਕਰਨੇ ਨੇ। ਸਾਹਿਬ ਜੀ ਕਹਿੰਦੇ ਨੇ ਐਸੇ ਬੰਦਿਆਂ ਲੋਕ ਤੇ ਗਵਾ ਲਏ ਹੈ, ਪਰ ਲੋਕ ਸਵਰਨ ਦੀ ਆਸ ਨਹੀਂ, ਉਸ ਦਾ ਇੱਕ ਕਾਰਨ ਹੈ। ਇੱਕ ਭੁਲੇਖੇ ਚ ਨਾ ਪੈਣਾ ਕਿ ਅੱਜ ਨਹੀਂ ਠੀਕ ਤੇ ਮੈਂ ਕੱਲ ਠੀਕ ਹੋ ਜਾਵਾਂਗਾ, ਨਹੀਂ, ਨਿੰਬੂ ਅੱਜ ਵੀ ਖੱਟਾ ਹੈ ਤੇ ਇਹਨੇ ਕੱਲ ਵੀ ਖੱਟਾ ਹੀ ਰਹਿਣਾ, ਨਿਚੋੜ ਹੋ ਗਏ ਨਾ, ਜਦੋਂ ਵੀ ਅਸਲਾ ਹੀ ਉਹਦਾ ਨਿੰਬੂ ਹੈ। ਜਿਹੜੇ ਬੰਦਾ ਅੱਜ ਨਹੀਂ ਨਾ ਜੋ ਕਰ ਸਕਿਆ, ਮਤ ਸਮਝੋ ਕਿ ਮਰ ਕੇ ਕਰ ਲਵੇਗਾ, ਹੁਣ ਜਿਉਂਦਿਆਂ ਜੋ ਨਹੀਂ ਹੋ ਸਕਿਆ ਮਰਨ ਤੋਂ ਬਾਅਦ ਹੋ ਜਾਏਗਾ, ਉਹ ਕਿਵੇਂ ਹੋਵੇਗਾ। ਪਾਤਸ਼ਾਹ ਕਹਿੰਦੇ ਨੇ ਜੋ ਹੋਣਾ ਅੱਜ ਹੀ ਹੋ ਸਕਦਾ, ਕਿਉਂ ਨਹੀਂ ਕਰਦਾ। ਅਕਾਲ ਪੁਰਖ ਕਿਤੇ ਬਾਹਰ ਤੇ ਨਹੀਂ ਗਿਆ ਕਿ ਤੈਨੂੰ ਅੱਜ ਨਹੀਂ ਮਿਲ ਸਕਦਾ, ਤੇ ਉਹਨੇ ਵਾਅਦਾ ਕੀਤਾ ਕੱਲ ਘਰ ਆ ਜਾਵਾਂਗਾ, ਅੱਜ ਗੈਰ ਹਾਜ਼ਰ ਹੈ। ਉਹ ਹਾਜ਼ਰ ਨਾਜ਼ਰ ਹੈ, ਹਰ ਇੱਕ ਥਾਂ ਤੇ ਹੈ। ਉਸ ਅਕਾਲ ਪੁਰਖ ਨੂੰ ਵੇਖ, ਉਹ ਕੋਲ ਹੈ, ਅੱਜ ਤੂੰ ਉਸ ਦੇ ਨਾਲ ਜੁੜ, ਅੱਜ ਤੂੰ ਤੀਰਥਾਂ ਤੇ ਨਹਾਉਂਦਾ ਸਾਰੀ ਜ਼ਿੰਦਗੀ ਬਤੀਤ ਕਰਦੇ ਮੈਂ ਟਿਕ ਕੇ ਬੈਠ ਹੀ ਨਾ ਸਕੇ। ਔਰ ਮੈਂ ਵੇਖੇ ਆ ਉਪਦੇਸ਼ ਕਰਨ ਵਾਲੇ ਬੰਦੇ, ਐਸੇ ਤੀਰਥ ਯਾਤਰੀ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਧਿਆਨ ਧਰਿਆ ਕਰੋ, ਲੋਕਾਂ ਨੂੰ ਉਪਦੇਸ਼ ਕਰਨਗੇ, ਸਿਮਰਨ ਕਰਿਆ ਕਰੋ, ਭਜਨ ਕਰਿਆ ਕਰੋ, ਆਪ ਕੋਲੋਂ ਨਹੀਂ ਹੁੰਦਾ ਕਿਉਂਕਿ ਟਾਈਮ ਹੀ ਕੋਈ ਨਹੀਂ ਕਰਨ ਦਾ। ਜੇਕਰ ਪਦ ਯਾਤਰਾ ਹੀ ਕਰਦੇ ਫਿਰਨਾ, ਉਹ ਬੰਦਾ ਆਪ ਧਿਆਨ ਕਿੱਥੇ ਕਰੇਗਾ, ਉਹ ਆਪ ਰੱਬ ਨਾਲ ਕਿੱਥੇ ਜੁੜੇਗਾ, ਉਹ ਤੇ ਤੁਰਿਆ ਫਿਰਦਾ। ਰੱਬ ਨਾਲ ਜੁੜਨਾ ਉਸਦਾ ਬੜਾ ਮੁਸ਼ਕਲ। ਮੇਰੇ ਪਾਤਸ਼ਾਹ ਕਹਿੰਦੇ ਨੇ ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਉਸਨੇ ਲੋਕ ਤੇ ਗਵਾ ਲਿਆ, ਪਰ ਲੋਕ ਵੀ ਗਵਾ ਲਿਆ। ਹੁਣ ਅਗਲਾ ਇੱਕ ਹੋਰ ਫਿਰਕਾ, ਉਸਦੇ ਬਾਰੇ ਬੜਾ ਸੁੰਦਰ ਕਿਹਾ। ਉਹਨਾਂ ਨੇ ਕਿਹਾ ਛੱਡੋ ਨਾ ਅਸੀਂ ਤੀਰਥ ਯਾਤਰਾ ਕਰਨੀ ਹੈ, ਨਾ ਅਸੀਂ ਕੋਈ ਧਿਆਨ ਲਗਾਉਣਾ, ਖਾਓ ਪੀਓ ਮੌਜ ਉਡਾਓ, ਐਸ਼ ਕਰੋ, ਇਹ ਦੁਨੀਆਂ ਵੇਖੀ, ਅਗਲਾ ਪਾਸਾ ਕਿਸਨੇ ਵੇਖਿਆ, ਜਦੋਂ ਆਏਗਾ ਆਏਗਾ। ਬਾਸ ਕੀ ਉਹ ਵਿਖਿਆਣ ਸੋ ਬੈਸ ਕੇ, ਉਹਨਾਂ ਨੇ ਵਾਸਾ ਕੀਤਾ ਵਿਸ਼ਿਆਂ ਵਕਾਰਾਂ ਵਿੱਚ ਬੈਠ ਕੇ, ਬਸ ਖਾਣਾ ਪੀਣਾ ਦੁਨੀਆਂ ਦੀ ਐਸ਼ੋ ਇਸ਼ਰਤ ਇਹਦੇ ਵਿੱਚ ਹੀ ਰਹਿ ਗਏ। ਪਾਤਸ਼ਾਹ ਨੂੰ ਪੁੱਛਿਆ ਇਹਨਾਂ ਬਾਰੇ ਕੀ ਵਿਚਾਰ ਹੈ। ਸਾਹਿਬ ਜੀ ਕਹਿੰਦੇ ਨੇ ਐਸੇ ਹੀ ਐਸੋ ਬੈਸ ਬਤਾਇਓ, ਇਸੇ ਤਰ੍ਹਾਂ ਹੀ ਉਹਨਾਂ ਸਾਰਾ ਜੀਵਨ ਬਰਬਾਦ ਕਰ ਲਿਆ, ਉਹਨਾਂ ਨੂੰ ਤੇ ਕੁਛ ਵੀ ਨਹੀਂ ਮਿਲਿਆ। ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸੋਚਿਆ ਹੀ ਨਹੀਂ ਕਿ ਇਹਨਾਂ ਵਿਸ਼ੇ ਵਿਕਾਰਾਂ ਤੋਂ ਅੱਗੇ ਵੀ ਕੋਈ ਦੁਨੀਆਂ ਹੈ, ਫਿਰ ਪਾਤਸ਼ਾਹ ਮਾਰਗ ਦੱਸੋ। ਮੈਂ ਸਮਝਦਾ ਤਤ ਸਾਰ ਹੈ ਸਿੱਖੀ ਦਾ, ਇਹਨਾਂ ਸਵਾਈਆਂ ਦਾ ਜਿਨ੍ਹਾਂ ਦੀ ਵਿਚਾਰ ਕਰ ਰਹੇ ਹਾਂ, ਸੱਚ ਕਹੋ ਮੈਂ ਸੱਚ ਕਹਿੰਦਾ ਹਾਂ, ਤੁਹਾਨੂੰ ਤਸੱਲੀ ਕਰਾਈ ਹੈ ਮਨ ਪਤੀ ਜਾਏ ਭਈ ਮੈਂ ਬਿਲਕੁਲ ਸੱਚ ਕਹਿ ਰਿਹਾ, ਸੱਚ ਕਹੋ ਸੁਣ ਲਿਓ ਸਭੈ। ਸਭੈ ਦਾ ਅਰਥ ਹੈ ਸਾਰੀ ਦੁਨੀਆਂ ਦੇ ਲੋਕੋ ਸੁਣ ਲਓ ਮੈਂ ਸੱਚ ਕਹਿ ਰਿਹਾ, ਨਿਸਤਾਰਾ ਕਿਸ ਨਾਲ ਹੈ। ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਹੀ ਪ੍ਰਭੂ ਨੂੰ ਪਾਇਆ, ਪ੍ਰੇਮ ਤੋਂ ਬਗੈਰ ਪ੍ਰਭੂ ਨਹੀਂ ਅੱਜ ਤੱਕ ਕਿਸੇ ਨੂੰ ਮਿਲਿਆ। ਹੁਣ ਇੱਕ ਪ੍ਰਸ਼ਨ ਪੈਦਾ ਹੁੰਦਾ, ਪ੍ਰੇਮ ਕੀ ਹੈ? ਜਿਸ ਪ੍ਰੇਮ ਨਾਲ ਪ੍ਰਭੂ ਮਿਲਦਾ ਉਹ ਪ੍ਰੇਮ ਦੀ ਵਿਆਖਿਆ ਕੀ ਹੈ? ਮਨ ਰੇ ਕਿਉਂ ਛੂਟੈ ਬਿਨ ਪਿਆਰ। ਸ੍ਰੀ ਰਾਗ ਵਿੱਚ ਇੱਕ ਸ਼ਬਦ ਹੈ, ਉਹ ਪ੍ਰਮਾਣ ਐਸਾ ਹੈ, ਮੈਂ ਉਸਦੇ ਬਾਰੇ ਕਈ ਵਾਰ ਸੋਚਦਾ ਰਹਿਣਾ, ਇੱਕ ਗੱਲ ਹੀ ਸਮਝ ਲਈਏ ਤੇ ਜੀਵਨ ਵਿੱਚ ਮਾਰਗ ਮਿਲ ਜਾਏਗਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਪ੍ਰੇਮ ਤੇ ਕਰਨਾ ਪਰ ਕੈਸਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ। ਇਹਨੂੰ ਇੰਜ ਸਮਝੋ ਕਿ ਤੁਸੀਂ ਇੱਕ ਕੁਇੰਟਲ ਪਾਣੀ ਲਓ, 100 ਕਿਲੋ, 1 ਕਿਲੋ ਦੁੱਧ ਪਾ ਦਿਓ, ਉਹ 1 ਕਿਲੋ ਦੁੱਧ ਜਿਹੜਾ ਨਾ ਕੁਇੰਟਲ ਪਾਣੀ ਦਾ ਪਰਦਾ ਕੱਜ ਦੇਗਾ, ਉਹ ਜਾਪੇਗਾ ਦੁੱਧ ਹੀ ਹੈ। ਹੁਣ ਉਹ ਦੁੱਧ ਜਿਹੜਾ ਹੈ ਉਸਨੇ ਪਰਦਾ ਕੱਜ ਦਿੱਤਾ, ਉਹ ਕਹਿੰਦਾ ਸੱਜਣਾ ਜੇ ਤੂੰ ਮੇਰਾ ਪਰਦਾ ਕੱਜਿਆ ਹੀ ਨਾ, ਲੈ ਫਿਰ ਹੁਣ ਮੈਂ ਪਹਿਲੋਂ ਸੜਾਂਗਾ ਤੇ ਤੈਨੂੰ ਸੇਕ ਬਾਅਦ ਵਿੱਚ ਲੱਗੇਗਾ, ਹੁਣ ਰੱਖ ਦਿਓ ਅੱਗ ਤੇ। ਕੁਇੰਟਲ ਪਾਣੀ ਸੜੇਗਾ, 1 ਕਿਲੋ ਦੁੱਧ ਤਾਂ ਵੀ ਬਚੇਗਾ, ਉਹਨੂੰ ਸੇਕ ਤਾਂ ਲੱਗੇਗਾ। ਉਹ ਕਹਿੰਦੇ ਨੇ ਪ੍ਰੇਮ ਤੇ ਇਹ ਹੈ, ਜਿਹੜਾ ਦੂਸਰੇ ਦਾ ਪਰਦਾ ਕੱਜਣਾ ਨਹੀਂ ਜਾਣਦਾ ਕੋਈ ਪ੍ਰੇਮੀ ਨਹੀਂ, ਜਿਹੜਾ ਦੂਸਰੇ ਲਈ ਕੁਰਬਾਨੀ ਕਰਨੀ ਨਹੀਂ ਜਾਣਦਾ ਉਹ ਕੋਈ ਪ੍ਰੇਮੀ ਨਹੀਂ। ਗੁਰੂ ਨੇ ਸਾਡੇ ਨਾਲ ਪ੍ਰੇਮ ਕੀਤਾ ਤੇ ਪ੍ਰੇਮ ਸਿਖਾਇਆ, ਉਹ ਕਹਿੰਦੇ ਨੇ ਆਪਣਿਆਂ ਲਈ ਜਿਹੜਾ ਕਰਦਾ ਉਹ ਤੇ ਮੋਹ, ਲੇਕਿਨ ਸਾਰਿਆਂ ਲਈ ਜਿਹੜਾ ਕਰਦਾ ਉਹ ਪ੍ਰੇਮ। ਇਹ ਪ੍ਰੇਮ ਦਾ ਇੱਕ ਕਿਣਕਾ ਵੀ ਆ ਜਾਏ ਕਦੇ, ਨਿਸਤਾਰਾ ਹੋ ਜਾਏਗਾ, ਸਾਰੇ ਫਾਸਲੇ ਮੁੱਕ ਜਾਣਗੇ। ਆ ਇੱਕ ਬੇਨਤੀ ਕਰਕੇ ਮੈਂ ਤੁਹਾਡੇ ਕੋਲੋਂ ਖਿਮਾ ਚਾਹਾਂਗਾ। ਇੱਕ ਵਾਰ ਇੱਕ ਗਰੀਬ ਮਲਾਹ ਉਸ ਦੀ ਬੇੜੀ ਚ ਜਾ ਬੈਠੇ, ਮੇਰੇ ਦਸ਼ਮੇਸ਼ ਪਿਤਾ ਬੈਠੇ ਤੇ ਉਹ ਬੇੜੀ ਚ ਬਿਠਾ ਕੇ ਮੁਸਲਮਾਨ ਮਲਾਹ ਸੀ, ਲੈ ਗਿਆ ਨਦੀ ਦੇ ਵਿੱਚ, ਪਾਰ ਨਾ ਲਾਏ, ਵਿੱਚ ਵਿੱਚ ਲਈ ਫਿਰੇ। ਸਾਹਿਬ ਕਹਿਣ ਲੱਗੇ ਤੂੰ ਪਾਰ ਵੀ ਕਿਸੇ ਨੂੰ ਲਾਉਣਾ ਕਿ ਇਸੇ ਤਰ੍ਹਾਂ ਹੀ ਕਰਨਾ? ਕਹਿਣ ਲੱਗਾ ਜੀ ਇੰਨੇ ਚਿਰ ਵਿੱਚ ਤੇ ਮਹਾਰਾਜ ਮੈਂ ਕਈ ਫੇਰੇ ਲਾ ਲੈਣਾ ਤੇ ਸਾਨੂੰ ਪਾਰ ਨਹੀਂ ਲਗਾ ਰਿਹਾ। ਕਹਿਣ ਲੱਗਾ ਇਸ ਲਈ ਕਿ ਰੋਜ਼ ਰੋਜ਼ ਗੁਰੂ ਗੋਬਿੰਦ ਸਿੰਘ ਨਹੀਂ ਆਉਂਦੀ, ਸਵਾਰੀਆਂ ਤੇ ਬਹੁਤ ਆ ਜਾਂਦੀਆਂ ਨੇ ਪਰ ਦਸ਼ਮੇਸ਼ ਰੋਜ਼ ਨਹੀਂ ਆਉਂਦਾ, ਇਹ ਮੇਰੇ ਭਾਗ ਚੰਗੇ ਨੇ। ਮੈਂ ਜਿਸ ਵੇਲੇ ਬੇੜੀ ਪਾਰ ਲਾਈ ਤੇ ਤੁਸੀਂ ਉਸਰ ਉਤਰ ਕੇ ਚਲੇ ਜਾਣਾ ਤੇ ਮੈਂ ਚਾਹਨਾ ਦੀਦਾਰ ਕਰਦਾ ਹੀ ਰਹਾਂ। ਭਾਗ ਜਾਗੇ ਇਸ ਤੇ ਇਹ ਹੈ ਪ੍ਰੇਮ। ਜੇ ਪੈਸੇ ਦਾ ਪ੍ਰੇਮ ਹੁੰਦਾ ਛੇਤੀ ਨਾਲ ਪਾਰ ਲਾ ਕੇ ਕਹਿੰਦਾ ਮਹਾਰਾਜ ਦੇ ਜਾਓ, ਇੰਨਾ ਦੇ ਜਾਓ ਜਿਹੜਾ ਮੁੱਕੇ ਨਾ, ਪੈਸੇ ਨਾਲ ਪ੍ਰੇਮ ਨਹੀਂ ਸੀ, ਗੁਰੂ ਨਾਲ ਪ੍ਰੇਮ। ਆਖਰ ਪਾਰ ਲਾਇਆ, ਸਾਹਿਬ ਕਹਿੰਦੇ ਨੇ ਮਜ਼ਦੂਰੀ ਦੱਸ। ਕਹਿਣ ਲੱਗਾ ਮਜ਼ਦੂਰੀ ਕੋਈ ਨਹੀਂ, ਇੱਕ ਬੇਨਤੀ ਹੈ ਵੀ ਮੈਂ ਵੀ ਮਲਾਹ ਤੇ ਤੁਸੀਂ ਵੀ ਮਲਾਹ, ਮੈਂ ਆ ਬੇੜੀ ਦਾ ਮਲਾਹ ਤੇ ਤੁਸੀਂ ਭਾਵ ਸਾਗਰ ਦੇ ਮਲਾਹ। ਜਿਸ ਦਿਨ ਮੈਂ ਤੁਹਾਡੇ ਘਾਟ ਤੇ ਆਵਾਂ ਨਾ ਭਾਵ ਸਾਗਰ ਤੇ, ਮੈਨੂੰ ਵੀ ਪਾਰ ਕਰ ਦਿਓ ਜੀ, ਬਸ ਇਹ ਕਿਰਪਾ ਕਰੋ। ਸਤਿਗੁਰੂ ਇੰਨੇ ਰੀਝ ਗਏ, ਕਹਿਣ ਲੱਗੇ ਸੈਦਿਆ ਤੂੰ ਕਹਿੰਦਾ ਮੈਨੂੰ ਪਾਰ ਕਰ ਦਿਓ, ਜਾ ਤੇਰੀਆਂ 21 ਕੁੱਲਾਂ ਪਾਰ ਕੀਤੀਆਂ, ਤੇਰੀਆਂ 21 ਕੁੱਲਾਂ ਤਰ ਗਈਆਂ। ਪਾਤਸ਼ਾਹ ਬੜੀ ਕਿਰਪਾ ਕੀਤੀ, ਕਹਿਣ ਲੱਗੇ ਪ੍ਰੇਮ ਨੇ ਤਾਰੀਆਂ। ਯਾਦ ਰੱਖਣਾ ਰੋਟੀ ਤੇ ਹਰਨਾਕਸ਼ ਵਰਗਿਆਂ ਨੂੰ ਦਿੰਦਾ, ਰੋਟੀ ਮਿਲ ਜਾਣੀ ਕੋਈ ਬੜੀ ਵੱਡੀ ਗੱਲ ਨਹੀਂ, ਪਰ ਪ੍ਰੇਮ ਪ੍ਰਹਿਲਾਦ ਨੂੰ ਮਿਲਦਾ, ਰੱਖਿਆ ਪ੍ਰਹਿਲਾਦ ਦੀ ਹੁੰਦੀ ਹੈ। ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਆਇਓ। ਫਿਰ ਵੀ ਇੱਕ ਵਾਰੀ ਵਿਚਾਰ ਲਈਏ, ਪਹਿਲੇ ਸਵਈਏ ਤੋਂ ਸ਼ੁਰੂ ਕਰਕੇ ਮੈਂ ਬੇਨਤੀ ਕੀਤੀ ਸੀ, ਇਹ ਤਤ ਸਾਰ ਹੈ। ਸਾਵਕ ਸੁੱਧ ਸਮੂਹ ਸਧਾਣ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਏ ਤਾਂ ਪ੍ਰਾਣਪਤੀ ਕੇ, ਪ੍ਰਾਣਪਤੀ ਦਾ ਮਤ ਕੋਈ ਨੀ ਵੇਖਿਆ। ਕਿਉਂ? ਕਹਿੰਦੇ ਨੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਪਰਮਾਤਮਾ ਦੀ ਭਾਵਨਾ ਜੇ ਅੰਦਰ ਨਹੀਂ, ਉਸ ਦੀ ਕਿਰਪਾ ਪ੍ਰਾਪਤ ਨਹੀਂ ਹੋਈ, ਉਸ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋਈ, ਪ੍ਰੇਮ ਉਸ ਦਾ ਨਹੀਂ ਮਿਲਿਆ, ਪ੍ਰੀਤੀ ਨਹੀਂ, ਇਹ ਸਾਰੇ ਕਰਮਾਂ ਵਾਲੇ ਇਹਨਾਂ ਦੀ ਕੀਮਤ ਇੱਕ ਰਤੀ ਹੈ। ਏਕ ਰਤੀ ਬਿਨ ਏਕ ਰਤੀ ਕੇ। ਅੱਗੇ ਆਪਨੇ ਸੁਣਿਆ, ਏਤੇ ਭਏ ਤੋ ਕਹਾਂ ਵੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਫਿਰ ਆਪਨੇ ਅੱਗੇ ਸਰਵਣ ਕੀਤਾ ਕਿ ਵੱਡੇ ਵੱਡੇ ਦੇਵਤੇ ਵੀ ਜਮ ਦੀ ਫਾਂਸੀ ਚ ਪੈਣਗੇ। ਫਿਰ ਪਾਤਸ਼ਾਹ ਦੱਸੋ ਨਸਤਾਰਾ ਕਿਸ ਦਾ ਹੋਵੇਗਾ? ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਬੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭਾਇ। ਇੱਕ ਸਵਈਆ ਇਸ ਲੜੀ ਦਾ ਹੋਰ ਹੈ, ਉਸ ਦੀ ਵਿਚਾਰ ਕੱਲ ਕਰਾਂਗੇ। ਮਹਾਂਪੁਰਖ ਆ ਗਏ ਨੇ, ਆਪ ਨੂੰ ਨਿਹਾਲ ਕਰਨਗੇ। ਦਾਸ ਨੂੰ ਆਗਿਆ ਦਿਓ ਭੁੱਲਾਂ ਦੀ ਖਿਮਾ ਜੀ। ਸਤਿਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ, ਗੁਰੂ ਬਖਸ਼ਿਸ਼ ਕਰੇ, ਸਾਡੇ ਹਿਰਦੇ ਚ ਵਸੇ। ਇਹ ਹੁਕਮ ਹੋਇਆ ਸੀ ਉਚੇਚਾ ਸੰਗਤਾਂ ਦਾ, ਕਮੇਟੀ ਵੱਲੋਂ ਪ੍ਰੇਰਨਾ ਮਿਲੀ ਕਿ ਇਹਨਾਂ ਸਵਾਈਆਂ ਦੀ ਵਿਚਾਰ ਕੀਤੀ ਜਾਏ, ਨਿਤਨੇਮ ਦੇ ਨੇ। ਇਹ ਵਿਚਾਰ ਕਰਕੇ ਮੈਂ ਆਪਦੇ ਚਰਨਾਂ ਚ ਹੀ ਬੇਨਤੀ ਕਰਾਂਗਾ, ਇਹ ਵਿਚਾਰ ਆਪਣੇ ਸੁਣੀ ਹੈ। ਸਰਬੱਤ ਮਾਈ ਭਾਈ ਅੰਮ੍ਰਿਤ ਵੇਲੇ ਜਾਗੋ, ਨਿਤਨੇਮ ਜ਼ਰੂਰ ਕਰੋ। ਇਹ ਨਿਤਨੇਮ ਸਾਡੀ ਜੀਵਨ ਦੀ ਪੂੰਜੀ ਹੈ, ਇਸ ਤੋਂ ਬਗੈਰ ਸਾਡਾ ਨਿਸਤਾਰਾ ਨਹੀਂ। ਨਿਤਨੇਮ ਤੋਂ ਬਿਨਾਂ ਕੋਈ ਸਿੱਖ ਸਿੱਖ ਨਹੀਂ। ਸਿੱਖ ਤਾਂ ਹੀ ਹੋਵੇਗਾ ਜੇ ਗੁਰੂ ਦੀ ਬਖਸ਼ਿਸ਼ ਆ ਗਿਆ ਪਾ ਕੇ ਨਿਤਨੇਮ ਕਰੇ। ਇਹ ਨਿਤਨੇਮ ਜੀਵਨ ਦਾ ਧਨ ਹੈ, ਪੂੰਜੀ ਹੈ। ਜਿੱਥੇ ਕੋਈ ਕੰਮ ਨਾ ਆਵੇ ਉੱਥੇ ਇਸੇ ਨੇ ਸਾਡਾ ਨਿਸਤਾਰਾ ਕਰਨਾ। ਆਓ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ, ਫੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।